सतनाम श्री वाहे गुरु साहेब जी। श्लोक संत उदरण दयालं आश्रम गोपाल कीर्तन निर्मलं संत संगेण ओट नानक परमेश्वर संत उदरं दयालं आश्रम गोपाल कीर्तन निर्मलं संत संगेण ओट नानक परमेश्वर चंदन चांद न शरद ऋत मूल न मिटरी काम शीतल थी व नानका जपंदड़ो हर नाम पाउड़ी चारण कमल की ओट उदरे सगल जाना सोन प्रताप गोविंद निर्भव पै मना तोट नायावा मूला संचया नाम ताना संत जना सो संग पाइया वड्डा पोना आठ बहर हर दियाई हर जस नित सोना संत जना सो संग पाइया वड्डा पोना आठ बहर हर दियाई हर जस नित सोना वाहिगुरु जी का खालसा वाहिगुरु जी की फतेह।
परम सन्मान ते सत्कार योग गुरु के साजे और नवाजी हुई गुरु का खास रूप गुरु खालसा सात संगत जीओ वड्या भागा वाले हो पंचम पातशाह शहीदां दे सरताज बाणी दे रचनहार सतगुरु धन धन श्री गुरु अर्जन देव साहिब गुरुदेव दे पावन पवित्र इतिहासक स्थान गुरुद्वारा मंजी साहिब दीवान हाल अंदर हाजरियां भर के दिन दुनिया दे मालक जगत गुरु श्री गुरु ग्रंथ साहिब जी दे दर्शन ददारे परस रहे हो। दर्स परस कीनो गुरु ग्रंथ महाराज जू के पाप जन्मांतर के पुन रूप धारते श्री गुरु ग्रंथ साहिब जी दे दर्शन परसने मात्र नाल जन्म जन्मांतरां दे कीते हुए पाप पुन्नां विच तब्दील हो जांदे हन। ऐसे गरीब नवाज सतगुरां दे दर्शन परस के रब्बी बाणी दे शब्द कीर्तन रागी सिंघां दी रसना तों आप जी ने अदब सत्कार सहित सरवण कीते हन। अज दी एक कथा दा विशेष हाजरा खालसी बोले दे विच पुलिंग शब्द वरते जांदे हन आम करके असी हाजरी कहिंदे आ ते खालसे दे बोलां विच निहंग सिंघां दे बोले च हाजरा कहिंदे हन। ਸਾਜਦਾ ਹਾਜ਼ਰਾ ਮਹਾਂਪੁਰਖ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਸ਼ਹੀਦ ਮਹਾਂਪੁਰਖਾਂ ਦੇ ਚਰਨਾਂ ਵਿੱਚ ਹਾਜ਼ਰ ਹੈ ਕਿਉਂਕਿ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਪਰਸੋਂ 14 ਮਾਰਚ ਨੂੰ ਆ ਰਿਹਾ ਚੇਤਰ ਦੀ ਸੰਕ੍ਰਾਂਤ ਵਾਲੇ ਦਿਨ ਪੂਰੇ 200 ਸਾਲ ਹੋ ਜਾਣੇ ਹੈ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਨੂੰ ਉਹਦੇ ਸੰਬੰਧ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖ਼ਤ ਵੱਲੋਂ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਅਕਾਲੀ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਲ ਕੇ ਸਮਾਗਮ ਉਲੀਕੇ ਗਏ ਨੇ ਅੱਜ ਦੀ ਉਹਨਾਂ ਦੀ ਆਰੰਭਤਾ ਹੋ ਜਾਣੀ ਹੈ। ਅਕਾਲੀ ਜੀ ਦੇ ਜੀਵਨ ਸੰਬੰਧੀ ਕੁਝ ਕੁ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਹਨ ਸੰਖੇਪ ਮਾਤਰ ਵਿੱਚ ਕਿਉਂਕਿ ਸਮਾਂ ਸੀਮਤ ਹੁੰਦਾ। ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਉਹ ਮਹਾਨ ਜਥੇਦਾਰ ਨੇ ਪੰਥ ਦੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ 6ਵੇਂ ਜਥੇਦਾਰ ਸਨ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੀ 6ਵੇਂ ਜਥੇਦਾਰ ਸਨ। ਜਿਹੜੇ ਪਹਿਲੇ 10 ਜਥੇਦਾਰ ਹੋਏ ਆ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ, ਬਾਬਾ ਵਿਨੋਦ ਸਿੰਘ ਤੋਂ ਲੈ ਕੇ ਬਾਬਾ ਤੇਜਾ ਸਿੰਘ ਜੀ ਤੱਕ, ਉਹ 10 ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੀ ਸਾਰਾ ਪ੍ਰਬੰਧ ਉਹਨਾਂ ਮਹਾਂਪੁਰਖਾਂ ਦਾ ਰਿਹਾ ਹੈ। ਜਥੇਦਾਰ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਵੀ ਰਹੇ ਹੈ। ਅੱਜ ਵੀ ਜਦੋਂ ਉਦਾਹਰਣ ਦਿੱਤੀ ਜਾਂਦੀ ਹੈ ਕਿ ਸਾਡੇ ਪੰਥ ਦੇ ਜਥੇਦਾਰ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਤਾਂ ਉਦੋਂ ਸਮੁੱਚੇ ਪੰਥ ਦੀ ਜ਼ੁਬਾਨ ਤੇ ਰਸਨਾ ਤੇ ਇੱਕੋ ਇੱਕ ਮਹਾਂਪੁਰਖ ਦਾ ਨਾਮ ਹੁੰਦਾ ਤਾਂ ਉਹ ਮਹਾਂਪੁਰਖ ਨੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ। ਕਿ ਸਾਡੇ ਜਥੇਦਾਰ ਇਹੋ ਜਿਹੇ ਹੋਣੇ ਚਾਹੀਦੇ ਨੇ ਕਿ ਜੇ ਸਮੇਂ ਦਾ ਸਿੱਖਾਂ ਦਾ ਬੇਤਾਜ ਬਾਦਸ਼ਾਹ ਗਲਤੀ ਕਰਦਾ ਰਣਜੀਤ ਸਿੰਘ ਤਾਂ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਇਮਲੀ ਨਾਲ ਬੰਨ ਕੇ ਉਹਨੂੰ ਵੀ ਕੋਰੜੇ ਮਾਰਨ ਦੀ ਸਜ਼ਾ ਸੁਣਾ ਦਿੰਦੇ। ਐਸੇ ਬੇਖੌਫ ਤੇ ਨਿਡਰ ਮਹਾਂਪੁਰਖ ਅਕਾਲੀ ਬਾਬਾ ਫੂਲਾ ਸਿੰਘ ਜੀ। ਇਹ ਨਿਡਰਤਾ ਇਹ ਨਿਰਭੈਤਾ ਐਸੇ ਮਹਾਂਪੁਰਖਾਂ ਪਾਸ ਕਿੱਥੋਂ ਆਉਂਦੀ ਹੈ? ਇਹ ਨਿਡਰਤਾ ਤੇ ਨਿਰਭੈਤਾ ਤੇ ਇਹਨਾਂ ਦੇ ਅੰਦਰ ਗੁਰਬਾਣੀ ਦੇ ਜਾਪ ਦੁਆਰਾ ਆਉਂਦੀ ਹੈ। ਰਹਿਣੀ ਬਹਿਣੀ ਵਿੱਚ ਮਰਿਆਦਾ ਵਿੱਚ ਉਹ ਮਹਾਂਪੁਰਖ ਪਰਪੱਕ ਹੁੰਦੇ, ਗੁਰਬਾਣੀ ਦੇ ਇੰਨੇ ਅਭਿਆਸੀ ਹੁੰਦੇ ਕਿ ਤਿਹਨਾਂ ਦਾ ਹਿਰਦਾ ਨਿਰਪੱਖ ਤੇ ਨਿਰਭਉ ਹੋ ਜਾਂਦਾ ਹੈ। ਅਕਾਲੀ ਜੀ ਦੀ ਰਸਨਾ ਤੇ ਹਮੇਸ਼ਾ ਗੁਰਬਾਣੀ ਦਾ ਜਾਪ ਰਹਿੰਦਾ। ਉਹਨਾਂ ਦੇ ਬੁੱਲ ਗੁਰਬਾਣੀ ਪੜ੍ਹਦਿਆਂ ਹਮੇਸ਼ਾ ਫਰਕਦੇ ਰਹਿੰਦੇ ਸੀ। ਚਿਹਰੇ ਤੇ ਇਤਨਾ ਤੇਜ ਸੀ ਕਿ ਵੇਖਣ ਵਾਲੇ ਕੋਲੋਂ ਝੱਲਿਆ ਨਹੀਂ ਸੀ ਜਾਂਦਾ। ਕੱਦ ਭਾਵੇਂ ਅਕਾਲੀ ਜੀ ਦੇ ਸਰੀਰ ਦਾ ਬਹੁਤਾ ਲੰਬੇਰਾ ਨਹੀਂ ਸੀ ਪਰ ਸਰੀਰ ਦਾ ਜੁੱਸਾ ਭਰਿਆ ਹੋਇਆ ਸੀ, ਸਰੀਰ ਵਿੱਚ ਬਲ ਸੀ, ਚਿਹਰੇ ਤੇ ਕ੍ਰਾਂਤੀ ਸੀ, ਨੂਰ ਸੀ। ਇਤਿਹਾਸਕਾਰ ਲਿਖਦੇ ਆ ਜਦੋਂ ਮੁਲਤਾਨ ਦਾ ਕਿਲ੍ਹਾ ਖਾਲਸੇ ਨੇ ਫਤਿਹ ਕੀਤਾ ਤੇ ਕਿਲ੍ਹੇ ਦਾ ਜਿਹੜਾ ਕਿਲ੍ਹੇਦਾਰ ਨਵਾਬ ਸੀ ਮੁਜ਼ੱਫਰ ਖਾਨ ਜਦੋਂ ਲੜਨ ਵਾਸਤੇ ਅਕਾਲੀ ਜੀ ਦੇ ਸਾਹਮਣੇ ਆਇਆ ਤੇ ਅਕਾਲੀ ਜੀ ਦਾ ਚਿਹਰਾ ਇਤਨਾ ਕ੍ਰਾਂਤੀ ਵਾਲਾ ਸੀ ਕਿ ਇੱਕਦਮ ਵੇਖ ਕੇ ਉਹ ਦਹਿਲ ਗਿਆ ਔਰ ਉਹਦੇ ਹੱਥੋਂ ਅਕਾਲੀ ਜੀ ਦਾ ਚਿਹਰਾ ਵੇਖਦੇ ਹੀ ਤਲਵਾਰ ਡਿੱਗ ਪਈ ਸੀ। ਐਸੇ ਮਹਾਂਪੁਰਖ। ਬਾਂਗਰ ਦਾ ਇਲਾਕਾ ਹੈ ਇੱਧਰ ਮਾਲਵੇ ਦੇ ਨਾਲ ਬਾਂਗਰ ਦਾ, ਜ਼ਿਲ੍ਹਾ ਸੰਗਰੂਰ ਆ ਅੱਜ ਕੱਲ। ਸੰਗਰੂਰ ਜ਼ਿਲ੍ਹੇ ਵਿੱਚ ਇੱਕ ਨਗਰ ਹੈ ਦੇਹਲਾ ਸਿੰਘਾਂ, ਪੁਰਾਣਾ ਨਾਂ ਕੱਲਾ ਸਿੰਘਾਂ ਸੀ, ਅੱਜ ਕੱਲ੍ਹ ਉਸ ਨਗਰ ਦਾ ਨਾਮ ਦੇਹਲਾ ਸਿੰਘਾਂ ਹੈ। ਦੇਹਲਾ ਸਿੰਘਾਂ ਨਗਰ ਵਿੱਚ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਦੇ ਘਰ ਮਾਤਾ ਹਰ ਕੌਰ ਜੀ ਦੇ ਉਦਰ ਤੋਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸੰਨ 1761 ਈਸਵੀ ਨੂੰ 14 ਜਨਵਰੀ ਵਾਲੇ ਦਿਨ ਜਨਮ ਧਾਰਨ ਕੀਤਾ। ਸੀਆਂ ਪਿੰਡ ਆਪਣੇ ਨਾਮ ਨੂੰ ਸਫਲ ਕਰ ਗਿਆ ਇੱਕ ਸਿੰਘ ਨੂੰ ਜਨਮ ਦੇ ਕੇ। ਪਿੰਡ ਦਾ ਨਾਮ ਸਿੰਘ ਹੈ, ਦਹਿਲਾ ਸਿੰਘਾ। ਸਿੰਘ ਨਾਮ ਹੁੰਦਾ ਸ਼ੇਰ ਦਾ, ਸਿੰਘ ਨਾਮ ਹੁੰਦਾ ਸਿੰਘ ਦਾ। ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ, ਸਾਡੇ ਸਾਰਿਆਂ ਦੇ ਨਾਂ ਨਾਲ ਗੁਰਦੇਵ ਨੇ ਸਿੰਘ ਸ਼ਬਦ ਜੋੜ ਦਿੱਤਾ। ਸਿੰਘ ਦੇ ਵਿੱਚ, ਸ਼ੇਰ ਦੇ ਵਿੱਚ ਖੂਬੀਆਂ ਨੇ। ਪਹਿਲੀ ਖੂਬੀ ਆ ਸ਼ੇਰ ਵਿੱਚ ਕਿ ਉਹਦੇ ਅੰਦਰ ਡਰ ਦਾ ਅਨੁਭਵ ਹੀ ਨਹੀਂ ਹੈ। ਅੱਖੋ ਸਤਨਾਮ ਸ੍ਰੀ। ਡਰ ਕਿਸ ਨੂੰ ਕਹਿੰਦੇ ਆ? ਇਹਦਾ ਅਨੁਭਵ ਸ਼ੇਰ ਨੂੰ ਨਹੀਂ ਹੁੰਦਾ, ਉਹਨੂੰ ਪਤਾ ਹੀ ਨਹੀਂ ਡਰ ਕੀ ਹੈ। ਜਿਵੇਂ ਇੱਕ ਬੱਚੇ ਨੂੰ ਬਹੁਤ ਚੀਜ਼ਾਂ ਦਾ ਅਨੁਭਵ ਨਹੀਂ ਹੁੰਦਾ, ਜੇ ਉਹਦੇ ਕੋਲ ਸੱਪ ਦਾ ਅਨੁਭਵ ਨਹੀਂ ਹੈ, ਆ ਜਾਵੇ ਤਾਂ ਉਹਦੇ ਨਾਲ ਖੇਡਣ ਲੱਗ ਪਏਗਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਵੀ ਇਹ ਜ਼ਹਿਰ ਵਾਲਾ ਹੁੰਦਾ, ਉਹਦੇ ਅਨੁਭਵ ਵਿੱਚ ਹੀ ਨਹੀਂ ਹੈ। ਸ਼ੇਰ ਦੇ ਅਨੁਭਵ ਦੇ ਵਿੱਚ ਡਰ ਨਹੀਂ ਹੁੰਦਾ, ਉਹ ਸੁਪਨੇ ਵਿੱਚ ਵੀ ਕਦੇ ਨਹੀਂ ਡਰਦਾ। ਤੇ ਗੁਰਦੇਵ ਨੇ ਖਾਲਸੇ ਨੂੰ ਸਿੰਘ ਸ਼ਬਦ ਦਾ ਦਾਨ ਦਿੱਤਾ। ਸਿੰਘ ਦਾ ਮਤਲਬ ਹੈ ਜਿਹੜਾ ਨਿਡਰ ਹੈ, ਨਿਰਭਉ ਹੈ, ਜਿਹਦੇ ਅੰਦਰ ਕਿਸੇ ਪ੍ਰਕਾਰ ਦਾ ਖੌਫ ਨਹੀਂ, ਭਉ ਨਹੀਂ। ਸ਼ੇਰ ਦਾ ਇੱਕ ਹੋਰ ਗੁਣ ਹੈ, ਰਾਤ ਨੂੰ ਜਦੋਂ ਆਪਣੀ ਗੁਫਾ ਵਿੱਚ ਸੌਂਦਾ ਬੜਾ ਨਿਡਰ ਹੋ ਕੇ, ਸਵੇਰੇ ਜਦੋਂ ਉੱਠਦਾ ਤੇ ਆਪਣੀ ਗੁਫਾ ਵਿੱਚੋਂ ਜਾਂ ਆਪਣੀ ਝਾੜ ਚੋਂ ਜਦੋਂ ਬਾਹਰ ਨਿਕਲਦਾ ਹੈ, ਤੇ ਸ਼ੇਰ ਦਾ ਇੱਕ ਸੁਭਾਅ ਹੈ ਵੀ ਉੱਚੀ ਆਵਾਜ਼ ਵਿੱਚ ਉਹਨੇ ਬਾਹਰ ਨਿਕਲਦਿਆਂ ਨਾਲੇ ਤੇ ਅੰਗੜਾਈ ਲੈਣੀ ਆ, ਨਾਲੇ ਦਹਾੜਨਾ। ਇਹ ਸ਼ੇਰ ਦੀ ਬਿਰਤੀ ਹੁੰਦੀ, ਸਵੇਰੇ ਉੱਠਦਿਆਂ ਸਾਰ ਉਹਨੇ ਦਹਾੜ ਲੈਣੀ ਹੈ ਔਰ ਸਰੀਰ ਦੀ ਅੰਗੜਾਈ ਭੰਨਣੀ ਹੈ। ਉੱਚੀ ਆਵਾਜ਼ ਵਿੱਚ ਦਹਾੜਨ ਦਾ ਸੰਕੇਤ ਕੀ ਹੈ? ਕਿਉਂਕਿ ਜੰਗਲ ਦਾ ਰਾਜਾ ਹੈ, ਉਹ ਦਹਾੜ ਕੇ ਜੰਗਲ ਦੇ ਸਾਰੇ ਜਾਨਵਰਾਂ ਨੂੰ ਸੁਚੇਤ ਕਰਦਾ ਕਿ ਹੁਣ ਮੈਂ ਸ਼ਿਕਾਰ ਕਰਨਾ, ਹਮਲਾ ਕਰਨਾ। ਜਿਹਨੇ ਕਿਸੇ ਨੇ ਭੱਜ ਨੱਠ ਕੇ ਕਿਤੇ ਸੱਜੇ ਖੱਬੇ ਹੋ ਕੇ ਜਾਨ ਬਚਾਉਣੀ ਆ ਬਚਾ ਲਏ, ਮੁੜ ਕੇ ਨਾ ਦੱਸਿਓ ਵੀ ਸ਼ੇਰ ਨੇ ਹਮਲਾ ਕੀਤਾ ਤੇ ਦੱਸਿਆ ਨਹੀਂ। ਇਨ ਬੇਨੇ ਬਿਰਤੀ ਖਾਲਸੇ ਪੰਥ ਵਿੱਚ ਗੁਰਦੇਵ ਨੇ ਭਰੀ। ਤਦੇ ਸਾਨੂੰ ਸਿੰਘ ਕਿਹਾ ਜਾਂਦਾ ਕਿ ਖਾਲਸਾ ਵੀ ਜਦੋਂ ਹੱਲਾ ਬੋਲਦਾ ਤਾਂ ਉਸ ਵੇਲੇ ਪਹਿਲਾਂ ਨਗਾਰਾ ਵਜਾ ਕੇ ਦੁਸ਼ਮਣ ਨੂੰ ਸੁਚੇਤ ਕਰਕੇ ਕਿ ਖਾਲਸਾ ਹੱਲਾ ਬੋਲੇਗਾ, ਕਿਸੇ ਨਿਹੱਥੇ ਤੇ ਡਿੱਗੇ ਤੇ ਭੱਜੇ ਤੇ ਹਮਲਾ ਨਹੀਂ ਕਰੇਗਾ। ਜੇ ਕਿਸੇ ਨੇ ਭੱਜਣਾ ਨੱਠਣਾ ਤੇ ਨੱਠ ਕੇ ਆਪਣੀ ਜਾਨ ਬਚਾ ਲਓ, ਜਿਹੜੇ ਸ਼ਰਨ ਆ ਜਾਣਗੇ ਉਹ ਬਚ ਜਾਣਗੇ। ਉਹ ਸਿੰਘ ਨਗਰ ਵਿੱਚ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜਨਮ ਲਿਆ 1761 ਈਸਵੀ ਨੂੰ। ਠੀਕ ਇੱਕ ਸਾਲ ਬਾਅਦ 1762 ਈਸਵੀ ਚ ਅਬਦਾਲੀ ਨੇ ਹਮਲਾ ਕੀਤਾ। 5 ਜਨਵਰੀ ਸੰਨ 1762 ਇਹ ਹਮਲਾ ਸੀ ਵੱਡੇ ਘੱਲੂਘਾਰੇ ਦਾ, ਜਿਹਦੇ ਚ ਤਕਰੀਬਨ 1,00,000 ਸਿੰਘ ਖਾਲਸੇ ਦੀ ਗਿਣਤੀ ਸੀ, ਨਾਲ ਬੱਚੇ ਸਨ, ਮਾਤਾਵਾਂ ਭੈਣਾਂ ਬਜ਼ੁਰਗ ਪਰਿਵਾਰ। ਖਾਲਸਾ ਇੱਧਰ ਮਾਲਵੇ ਦੇ ਇਲਾਕੇ ਚ ਮਲੇਰ ਕੋਟਲੇ ਦੇ ਨੇੜੇ ਇੱਕ ਨਗਰ ਹੈ ਕੁੱਪ ਤੇ ਰਹੀੜ, ਉੱਥੇ ਉਤਰਿਆ ਹੋਇਆ ਸੀ ਖਾਲਸਾ। ਅਬਦਾਲੀ ਹਿੰਦੁਸਤਾਨ ਤੇ ਹਮਲਾਵਰ ਹੋ ਕੇ ਆਉਂਦਾ ਸੀ, ਕੋਈ ਉਹਦਾ ਰਸਤਾ ਨਹੀਂ ਸੀ ਰੋਕਦਾ। ਨਾਦਰ ਆਉਂਦਾ ਰਿਹਾ, ਅਬਦਾਲੀ ਆਉਂਦਾ ਰਿਹਾ। ਅਗਰ ਕੋਈ ਰਸਤਾ ਰੋਕਦਾ ਸੀ ਅਬਦਾਲੀ ਦਾ ਤਾਂ ਉਹ ਪੰਜਾਬ ਦੀ ਧਰਤੀ ਤੇ ਖਾਲਸਾ ਪੰਥ ਉਹਦਾ ਅੱਗਾ ਰੋਕਦਾ ਸੀ। ਅਬਦਾਲੀ ਬੜਾ ਦੁਖੀ ਸੀ। ਪੰਜਾਬ ਉਸ ਵੇਲੇ ਖਾਨਾ ਜੰਗੀ ਦੇ ਮਾਹੌਲ ਵਿੱਚੋਂ ਗੁਜ਼ਰ ਰਿਹਾ ਸੀ। ਪੰਜਾਬ ਦੇਸ਼ ਤੇ 3 ਤਾਕਤਾਂ ਕਬਜ਼ਾ ਕਰਨਾ ਚਾਹੁੰਦੀਆਂ ਸਨ। ਪਹਿਲੀ ਤਾਕਤ ਮੁਗਲ, ਜੋ ਪਹਿਲਾਂ ਹੀ ਸ਼ਾਸਨ ਕਰ ਚੁੱਕੇ ਸਨ, ਉਹਨਾਂ ਦੇ ਹੱਥੋਂ ਪੰਜਾਬ ਦਾ ਰਾਜ ਖੁਸਦਾ ਜਾ ਰਿਹਾ ਸੀ। ਦੂਜੀ ਤਾਕਤ ਸੀ ਪਠਾਣ, ਅਬਦਾਲੀ ਨਾਦਰ, ਕਿਉਂਕਿ ਪਠਾਣਾਂ ਤੇ ਮੁਗਲਾਂ ਦੀ ਬੜੀ ਪੁਰਾਣੀ ਲੜਾਈ ਚੱਲਦੀ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਗਤ ਗੁਰੂ ਬਾਬਾ ਜੀ ਨੇ ਇਹਦਾ ਸੰਕੇਤ ਦਿੱਤਾ, ਮੁਗਲ ਪਠਾਣਾਂ ਪਈ ਲੜਾਈ। ਇਹਨਾਂ ਦੀ ਲੜਾਈ ਸੈਂਕੜੇ ਸਾਲਾਂ ਤੋਂ ਚੱਲਦੀ ਆਉਂਦੀ। ਪਾਕਿਸਤਾਨ ਚਾਹੁੰਦੇ ਸੀ ਪੰਜਾਬ ਤੇ ਅਸੀਂ ਕਬਜ਼ਾ ਕਰੀਏ, ਇਹਨੂੰ ਆਪਣੇ ਦੇਸ਼ ਵਿੱਚ ਮਿਲਾਈਏ ਅਫਗਾਨਿਸਤਾਨ ਨਾਲ। ਤੀਜੀ ਤਾਕਤ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹ ਸੀ ਖਾਲਸਾ ਪੰਥ ਜੋ ਚਾਹੁੰਦੇ ਸੀ ਇਹ ਸਾਡੀ ਭੂਮੀ ਹੈ, ਇੱਥੇ ਸਾਡਾ ਰਾਜ ਹੋਣਾ ਚਾਹੀਦਾ। ਇੱਕ ਗੱਲ ਯਾਦ ਰੱਖੇ ਹੋਏ, ਪੰਜਾਬ ਦੀ ਧਰਤੀ ਗੁਰਾਂ ਦੇ ਨਾਂ ਤੇ ਵਸਦੀ ਹੈ, ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੰਜਾਬ ਦੀ ਧਰਤੀ ਤੇ ਭਾਵੇਂ ਕੋਈ ਹਿੰਦੂ ਰਹਿੰਦਾ, ਭਾਵੇਂ ਕੋਈ ਮੁਸਲਮਾਨ ਰਹਿੰਦਾ, ਕੋਈ ਈਸਾਈ ਰਹਿੰਦਾ, ਯਹੂਦੀ ਰਹਿੰਦਾ, ਪਾਰਸੀ ਰਹਿੰਦਾ, ਹਰ ਇੱਕ ਦੇ ਕੰਨ ਵਿੱਚ ਜਦੋਂ ਅੰਮ੍ਰਿਤ ਵੇਲਾ ਹੁੰਦਾ, ਗੁਰੂ ਬਾਬੇ ਦੀ ਬਾਣੀ, ਸ੍ਰੀ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਹਰ ਇੱਕ ਦੇ ਕੰਨ 'ਚ ਪੈਂਦੀ ਹੈ। ਕਿਉਂ? ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਤੀਜੀ ਤਾਕਤ ਖਾਲਸਾ ਪੰਥ ਉੱਭਰ ਰਿਹਾ, ਉਹ ਕਹਿੰਦੇ ਅਸੀਂ ਇਸ ਰਾਜ ਦੇ ਮਾਲਕ ਹਾਂ। ਅਬਦਾਲੀ ਦੇ ਰਸਤੇ ਵਿੱਚ ਮੁਗਲ ਉਹ ਸਾਫ ਕਰ ਚੁੱਕਾ ਸੀ, ਕੇਵਲ ਖਾਲਸਾ ਅੜਦਾ ਸੀ। ਉਹਨੇ ਆਖਿਆ ਮੈਂ ਖਾਲਸੇ ਦਾ ਖੁਰਾ ਖੋਜ ਮਿਟਾ ਦੇਣਾ। ਇਹ ਲਾਹੌਰ ਤੋਂ ਤਕਰੀਬਨ 150 ਮੀਲ ਦਾ ਪੰਧ ਕੇਵਲ 2 ਦਿਨਾਂ 'ਚ ਮੁਕਾ ਕੇ ਸੂਬੇ ਸਰਹੰਦ ਜੈਨ ਖਾਂ ਨੂੰ ਨਾਲ ਲੈ ਕੇ, ਮਲੇਰਕੋਟਲੀਏ ਪਠਾਣਾ ਨੂੰ ਨਾਲ ਲੈ ਕੇ ਕੋਪਰਹੀਟ ਦੇ ਮੈਦਾਨ ਵਿੱਚ ਖਾਲਸੇ ਤੇ ਨੇ 5 ਫਰਵਰੀ ਨੂੰ ਹਮਲਾ ਬੋਲ ਦਿੱਤਾ। ਹੁਣ ਸਿੰਘਾਂ ਨਾਲ ਬੱਚੇ ਵੀ ਸਨ, ਮਾਤਾਵਾਂ ਭੈਣਾਂ ਬਜ਼ੁਰਗ ਵੀ ਸਨ, ਖਾਲਸੇ ਦੀਆਂ ਸਾਰੀਆਂ ਮਿਸਲਾਂ ਉੱਥੇ ਹਾਜ਼ਰ ਸੀ, ਬੁੱਢਾ ਦਲ, ਤਰਨਾ ਦਲ, ਦੋਨਾਂ ਦਲਾਂ ਦੀਆਂ ਜਿੰਨੀਆਂ ਮਿਸਲਾਂ ਉੱਥੇ ਹਾਜ਼ਰ ਸਨ, ਚਾਹੇ ਉਹ ਸ਼ੁਕਰ ਚੱਕੀਆਂ ਦੀ ਮਿਸਲ ਹੈ, ਰਾਮਗੜੀਆਂ ਦੀ ਮਿਸਲ ਹੈ, ਭੰਗੀਆਂ ਦੀ, ਨਕਈਆਂ ਦੀ, ਫੈਜ਼ਲਪੁਰੀਆਂ ਦੀ, ਆਲੂ ਵਾਲੀਆਂ ਦੀ, ਸਾਰੀਆਂ ਮਿਸਲਾਂ ਉੱਥੇ ਹਾਜ਼ਰ ਸਨ। ਹੁਣ ਬੱਚੇ ਨੇ, ਬੀਬੀਆਂ ਨੇ ਨਾਲ, ਪੰਥ ਨੂੰ ਇਸ ਗੱਲ ਦੀ ਚਿੰਤਾ ਵੀ ਹੈ। ਵਿਉਂਤਬੰਦੀ ਕੀਤੀ ਸਭ ਤੋਂ ਵਿਚਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਉਹਦੇ ਆਲੇ ਦੁਆਲੇ ਬੱਚੇ, ਬੱਚਿਆਂ ਦੇ ਆਲੇ ਦੁਆਲੇ ਮਾਤਾਵਾਂ ਭੈਣਾਂ, ਉਹਨਾਂ ਦੇ ਆਲੇ ਦੁਆਲੇ ਇੱਕ ਘੇਰੇ ਦੇ ਵਿੱਚ ਜਿਹੜੇ ਬਜ਼ੁਰਗ ਸਿੰਘ ਸਨ, ਬਿਰਧ ਸਨ, ਗਿਆਨੀ ਸਿੰਘ ਸਨ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਕਸਾਲ ਦੇ ਸਿੰਘ ਸਨ, ਗਿਆਨੀ ਸਿੰਘਾਂ ਦੀ ਟਕਸਾਲ ਕਹੀ ਜਾਂਦੀ, ਫਿਰ ਉਹਦੇ ਆਲੇ ਦੁਆਲੇ ਖਾਲਸੇ ਦਾ ਪਹਿਰਾ, ਚੜ੍ਹਤ ਸਿੰਘ ਸ਼ੁਕਰ ਚੱਕੀਆ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ, ਉਹਨਾਂ ਦੀ ਡਿਊਟੀ ਲਾਈ ਖਾਲਸੇ ਨੇ ਕਿ ਤੁਸੀਂ ਵਹੀਰ ਦੇ ਨਾਲ ਨਾਲ ਰਹਿਣਾ। ਚੜ੍ਹਤ ਸਿੰਘ ਨੇ ਆਖਿਆ ਸੀ ਜੀ ਮਿਸਲਾਂ ਨੂੰ ਵੱਖੋ ਵੱਖਰੀਆਂ ਕਰਕੇ ਆਪਾਂ ਅਬਦਾਲੀ ਦਾ ਮੁਕਾਬਲਾ ਕਰੀਏ, ਸ਼੍ਰੋਮਣੀ ਪੰਥ, ਅਕਾਲੀ, ਬੁੱਢੇ ਦਲ ਤੇ ਸਮੁੱਚੇ ਪੰਥ ਦੇ ਚੌਥੇ ਜਥੇਦਾਰ ਸਿੰਘ ਸਾਹਿਬ, ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਹੈ ਜੀ। ਉਹ ਕਹਿਣ ਲੱਗੇ ਚੜ੍ਹਤ ਸਿੰਘ ਮਿਸਲ ਨਵਾਰ ਨਾ ਲੜਨ ਨੂੰ ਹੋਈ, ਹੁਣ ਕੱਲੀ ਕੱਲੀ ਮਿਸਲ ਲੈ ਕੇ ਲੜਨ ਦਾ ਸਮਾਂ ਨਹੀਂ, ਹੁਣ ਤਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਪੰਥ ਬਚਾਈਏ, ਜੇ ਪੰਥ ਬਚ ਜਾਏਗਾ ਤੇ ਮਿਸਲਾਂ ਵੀ ਬਚ ਜਾਣਗੀਆਂ, ਜੇ ਪੰਥ ਨਾ ਰਿਹਾ ਤੇ ਮਿਸਲਾਂ ਵੀ ਸਮਾਪਤ ਹੋ ਜਾਣਗੀਆਂ। ਬਾਬਾ ਜੱਸਾ ਸਿੰਘ ਜੀ ਦਾ ਬਚਨ ਸਮੁੱਚੇ ਪੰਥ ਨੇ ਸਿਰ ਮੱਥੇ ਪ੍ਰਵਾਨ ਕੀਤਾ। ਚੜ੍ਹਤ ਸਿੰਘ ਜੀ ਦੇ ਨਾਲ 5 ਬੰਦੂਕ ਚੀ ਹਮੇਸ਼ਾ ਤਿਆਰ ਰਹਿੰਦੇ ਸੀ, ਉਹ ਬੰਦੂਕਾਂ ਭਰ ਭਰ ਕੇ ਦੇਂਦੇ ਤੇ ਇਹੋ ਜਿਹੇ ਬੰਦੂਕ ਚੀ ਸਨ ਕਿ ਮਾਰ ਮਾਰ ਗੋਲੀਆਂ ਅਬਦਾਲੀ ਦੇ ਪਠਾਣਾ ਨੂੰ ਭੂਏ ਸੁੱਟੀ ਜਾਂਦੇ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਹੈ ਜੀ, ਜਿਨ੍ਹਾਂ ਦਾ ਕੱਦ ਕਾਠ ਬੜਾ ਉੱਚਾ ਲੰਬਾ ਸੀ, ਤਕਰੀਬਨ 1.5 ਪੈਰ ਬਾਅਦ ਘੋੜਾ ਉਹਨਾਂ ਨੂੰ ਬਦਲਣਾ ਪੈਂਦਾ ਸੀ, ਉਹ ਇਸ ਸਮੁੱਚੇ ਪੰਥ ਦੀ ਉਸ ਵੇਲੇ ਕਮਾਂਡ ਕਰ ਰਹੇ ਸਨ। ਘੋੜਾ ਹੰਬ ਗਿਆ ਤੇ ਘੋੜਾ ਟੁਰੇ ਨਾ। ਬਾਬਾ ਜੱਸਾ ਸਿੰਘ ਜੀ ਦਾ ਇੱਕ ਗੜਵਾਈ ਸੀ, ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ। ਭਾਈ ਗੁਰਮੁਖ ਸਿੰਘ ਨੇ ਆਖਿਆ ਬਾਬਾ ਜੀ ਆਪ ਜੀ ਘੋੜੇ ਨੂੰ ਪੋਈਏ ਪਾਓ, ਪਿੱਛੇ ਦੁਸ਼ਮਣਾਂ ਦੀ ਫੌਜ ਮਾਰੋ ਮਾਰ ਕਰਦੀ ਆ ਰਹੀ। ਤੇ ਬਾਬਾ ਜੱਸਾ ਸਿੰਘ ਜੀ ਨੇ ਆਖਿਆ ਗੁਰਮੁਖ ਸਿਆ ਘੋੜੇ ਨੂੰ ਤੋੜਦਿਆਂ ਘੋੜਾ ਥੱਕ ਗਿਆ ਤੇ ਟੁਰਦਾ ਨਹੀਂ। ਭਾਈ ਗੁਰਮੁਖ ਸਿੰਘ ਦੇ ਹੱਥ ਵਿੱਚ ਇੱਕ ਚਾਬਕ ਸੀ, ਉਹ ਘੋੜੇ ਨੂੰ ਚਾਬਕ ਮਾਰਨ ਲੱਗੇ ਤੇ ਬਾਬਾ ਜੱਸਾ ਸਿੰਘ ਜੀ ਨੇ ਆਖਿਆ ਨਾ ਉਹ ਗੁਰਮੁਖ ਸਿਆ ਸਾਡੇ ਜਾਨ ਭਾਈ ਨੂੰ ਚਾਬਕ ਨਾ ਮਾਰੀ, ਚਾਬਕ ਮਾਰੀ ਤੇ ਘੋੜਾ ਤਰਬਕ ਕੇ ਦੌੜੇਗਾ, ਕੱਲ ਨੂੰ ਸਾਡੇ ਮੱਥੇ ਤੇ ਕਲੰਕ ਲੱਗ ਜਾਏਗਾ ਕਿ ਖਾਲਸੇ ਦਾ ਏਡਾ ਵੱਡਾ ਜਥੇਦਾਰ ਜਰਨੈਲ ਘੋੜੇ ਨੂੰ ਚਾਬਕ ਮਰਵਾ ਕੇ ਮੈਦਾਨੇ ਜੰਗ ਚੋਂ ਘੋੜਾ ਭਜਾ ਕੇ ਭੱਜ ਗਿਆ। ਤੇ ਅਸੀਂ ਭਗੌੜੇ ਦਾ ਕਲੰਕ ਆਪਣੇ ਮੱਥੇ ਤੇ ਨਹੀਂ ਲਾਉਣਾ। ਇਹੋ ਜਿਹੇ ਸਾਡੇ ਮਹਾਂਪੁਰਖ ਜਰਨੈਲ ਸਨ ਬਾਬਾ ਜੱਸਾ ਸਿੰਘ ਜੀ ਵਰਗੇ। ਕਹਿੰਦੇ ਗੁਰਮੁਖ ਸਿੰਘ ਹੋਣਾ ਨੇ ਆਪਣਾ ਘੋੜਾ ਉਹਨਾਂ ਨੂੰ ਦਿੱਤਾ, ਉਹਦੇ ਤੇ ਸਵਾਰ ਹੋਏ। ਬਾਬਾ ਜੱਸਾ ਸਿੰਘ ਜੀ ਖੂਬ ਬਹਾਦਰੀ ਨਾਲ ਲੜੇ, 22 ਫੱਟ ਬਾਬਾ ਜੱਸਾ ਸਿੰਘ ਜੀ ਦੇ ਸਰੀਰ ਤੇ ਬੱਚੇ, 22 ਫੱਟ। ਚੜ੍ਹਤ ਸਿੰਘ ਸ਼ੁਕਰ ਚੱਕੀਏ ਦੇ ਸਰੀਰ ਤੇ 17 ਫੱਟ। ਤੇ ਜਦੋਂ ਬਜ਼ੁਰਗਾਂ ਨੂੰ ਵਹੀਰ ਨੂੰ ਬਚਾ ਕੇ ਅੱਗੇ ਨੂੰ ਨਿਕਲ ਗਏ ਨਾ ਮਾਲ ਵਿੱਚ, ਤੇ ਸਮੁੱਚੇ ਵਹੀਰ ਨੇ ਬਜ਼ੁਰਗਾਂ ਨੇ ਚੜ੍ਹਤ ਸਿੰਘ ਨੂੰ ਵਰ ਦਿੱਤੇ, ਆਖਿਆ ਚੜ੍ਹਤ ਸਿਆਂ ਤੇਰੇ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੱਕ ਛੂਹਣ। ਉਹ ਵਰ ਖਾਲਸੇ ਪੰਥ ਦੇ ਦਿੱਤੇ ਹੋਏ ਪੂਰੇ ਹੋਏ ਕਿ ਚੜ੍ਹਤ ਸਿੰਘ ਦਾ ਪੋਤਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਥ ਦਾ ਬਾਦਸ਼ਾਹ ਬਣਿਆ, ਸਿੱਖ ਰਾਜ ਦਾ ਬਾਦਸ਼ਾਹ ਬਣਿਆ। ਉਸੇ ਵੱਡੇ ਘੱਲੂਘਾਰੇ ਦੇ ਦੌਰਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਈਸ਼ਰ ਸਿੰਘ ਜੀ, ਜੋ ਬਾਬਾ ਨੈਣਾ ਸਿੰਘ ਔਰ ਬਾਬਾ ਤਪਾ ਸਿੰਘ ਤੇ ਬਾਬਾ ਈਸ਼ਰ ਸਿੰਘ ਜੀ, ਇਹ ਤਿੰਨੇ ਸੁਨਹਿਰੀਏ ਭਰਾ ਸੀ, ਗੁਰਭਾਈ ਸੀ। ਇਹਨਾਂ ਤਿੰਨਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਪਾਸੋਂ ਖੰਡੇ ਦੀ ਪੌਲ ਪ੍ਰਾਪਤ ਕੀਤੀ ਸੀ, ਉਹਨਾਂ ਦੀ ਸ਼ਰਨ ਵਿੱਚ ਉਹਨਾਂ ਦੀ ਸੰਗਤ ਚ ਰਹੇ ਸੀ। ਜਥੇਦਾਰ ਬਾਬਾ ਨੈਣਾ ਸਿੰਘ ਜੀ, ਜੋ ਖਾਲਸੇ ਪੰਥ ਦੇ 5ਵੇਂ ਜਥੇਦਾਰ ਸਨ ਸਮੁੱਚੇ ਪੰਥ ਦੇ, ਔਰ ਜਥੇਦਾਰ ਬਾਬਾ ਤਪਾ ਸਿੰਘ ਜੀ, ਉਹਨਾਂ ਦਾ ਅੰਗੀਠਾ ਜਦੋਂ ਆ ਪੌਂਟਾ ਸਾਹਿਬ ਨੂੰ ਜਾਈਏ ਛਛਰੋਲੀ ਨਗਰ ਦੇ ਪਾਸ ਹੈ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀਆਂ ਉੱਥੇ ਸਵਾਵਾਂ ਨੇ। ਔਰ ਤੀਸਰੇ ਬਾਬਾ ਈਸ਼ਰ ਸਿੰਘ ਜੀ, ਜੋ ਅਕਾਲੀ ਜੀ ਦੇ ਪਿਤਾ ਜੀ ਸਨ। ਜਦੋਂ ਬਾਬਾ ਈਸ਼ਰ ਸਿੰਘ ਜੀ ਬਹੁਤ ਜ਼ਿਆਦਾ ਜ਼ਖਮੀ ਤੇ ਬੇਸੁਰਤ ਹੋ ਗਏ, ਤੇ ਬਾਬਾ ਈਸ਼ਰ ਸਿੰਘ ਜੀ ਦਾ ਸਰੀਰ ਗੱਡੇ ਵਿੱਚ ਲੱਦ ਕੇ ਉਹਨਾਂ ਦੇ ਨਗਰ ਦੇਹਲੇ ਸਿੰਘ ਲਿਆਂਦਾ, ਜ਼ਖਮ ਤੇ ਮਲਮ ਪੱਟੀ ਹੋਈ। ਉਹਨਾਂ ਦਿਨਾਂ ਦੇ ਦੌਰਾਨ ਹੀ ਬਾਬਾ ਈਸ਼ਰ ਸਿੰਘ ਜੀ ਦੇ ਘਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਕ ਹੋਰ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਰੱਖਿਆ ਭਾਈ ਸੰਤ ਸਿੰਘ, ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਛੋਟੇ ਭਰਾਤਾ ਸਨ। ਅਕਾਲੀ ਜੀ ਸਾਰੀ ਜ਼ਿੰਦਗੀ ਵਿਅੰਗਮ ਰਹੇ, ਸੰਤ ਸਿੰਘ ਜੀ ਗ੍ਰਿਸਤੀ ਸਨ, ਉਹਨਾਂ ਦਾ ਅੱਗੇ ਪਰਿਵਾਰ ਹੈ। ਬਾਬਾ ਈਸ਼ਰ ਸਿੰਘ ਜੀ ਦੇ ਜ਼ਖਮ ਅੱਲੇ ਉਹ ਰਾਜੀ ਨਾ ਹੋਏ ਤੇ ਉਹਨਾਂ ਚ ਜ਼ਹਿਰ ਫੈਲ ਗਿਆ, ਔਰ ਉਹਨਾਂ ਜ਼ਖਮਾਂ ਦੀ ਤਾਬ ਨੂੰ ਨਾ ਸਹਾਰਦਿਆਂ ਬਾਬਾ ਈਸ਼ਰ ਸਿੰਘ ਜੀ ਸੱਚਖੰਡ ਜਾ ਵਿਰਾਜੇ। ਪਰ ਸੱਚਖੰਡ ਜਾਣ ਤੋਂ ਪਹਿਲਾਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਬਾਬਾ ਨੈਣਾ ਸਿੰਘ ਜੀ ਦੀ ਝੋਲੀ ਚ ਬਾਬਾ ਈਸ਼ਰ ਸਿੰਘ ਜੀ ਨੇ ਪਾਉਂਦਿਆਂ ਬੇਨਤੀ ਕੀਤੀ ਸੀ ਕਿ ਬਾਬਾ ਨੈਣਾ ਸਿੰਘ ਜੀ, ਇਹ ਅੱਜ ਤੋਂ ਬਾਅਦ ਤੁਹਾਡਾ ਪੁੱਤਰ ਹੈ, ਇਹ ਪੰਥ ਦਾ, ਇਹਦੇ ਕੋਲੋਂ ਪੰਥ ਦੀ ਸੇਵਾ ਲਿਓ, ਇਹਨੂੰ ਗੁਰਬਾਣੀ ਪੜਾਇਓ, ਗੁਰੂ ਕਾ ਸਿੱਖ ਬਣਾਇਓ। ਇੱਕ ਸਿੱਖ ਦੇ ਅੰਦਰ ਇਹ ਬਿਰਤੀ ਹੋਣੀ ਚਾਹੀਦੀ ਹੈ ਵੀ ਮੇਰਾ ਪੁੱਤਰ ਪਹਿਲਾਂ ਸਿੱਖ ਬਣੇ, ਉਹਦੇ ਤੋਂ ਬਾਅਦ ਇੰਜੀਨੀਅਰ ਬਣੇ, ਡਾਕਟਰ ਬਣੇ, IAS ਆਫੀਸਰ ਬਣੇ, IPS ਬਣੇ, ਪਰ ਸਭ ਤੋਂ ਪਹਿਲਾਂ ਸਿੱਖ ਦੇ ਅੰਦਰ ਇਹ ਧਾਰਨਾ ਹੋਣੀ ਚਾਹੀਦੀ ਹੈ ਕਿ ਮੇਰਾ ਬੱਚਾ ਗੁਰੂ ਕਾ ਸਿੱਖ ਬਣੇ, ਗੁਰਬਾਣੀ ਦੀ ਸੰਥਿਆ ਕਰੇ, ਗੁਰਬਾਣੀ ਪੜ੍ਹੇ। ਅੱਜ ਅਸੀਂ ਹੋਰ ਪਾਸੇ ਤਾਂ ਚੱਲ ਪਏ ਵੀ ਅਫਸਰ ਬਣਨੇ ਚਾਹੀਦੇ ਆ ਸਾਡੇ ਬੱਚੇ, ਪਰ ਉਹਦੇ ਨਾਲ ਅਸੀਂ ਗੁਰੂ ਕੀ ਸਿੱਖੀ ਨੂੰ ਤਿਲਾਂਜਲੀ ਦੇਈ ਜਾ ਰਹੇ ਹਾਂ। ਸ਼ਹੀਦੀ ਤੋਂ ਪਹਿਲਾਂ ਬਾਬਾ ਈਸ਼ਰ ਸਿੰਘ ਜੀ, ਬਾਬਾ ਨੈਣਾ ਸਿੰਘ ਜੀ ਮਹਾਂਪੁਰਖਾਂ ਨੂੰ ਕਹਿੰਦੇ, ਮੇਰੇ ਪੁੱਤਰ ਨੂੰ ਗੁਰੂ ਕਾ ਸਿੱਖ ਬਣਾਇਓ, ਇਹਨੂੰ ਗੁਰਬਾਣੀ ਪੜਾਇਓ। ਬਾਬਾ ਨੈਣਾ ਸਿੰਘ ਜੀ ਬੜੇ ਮਹਾਂਪੁਰਖ ਜਪੀ ਤਪੀ ਸਾਧੂ ਸਨ। ਬਾਬਾ ਜੀ ਨੂੰ ਆਪਣੀ ਗੋਦ ਚ ਲੈ ਕੇ ਉਹਨਾਂ ਨੇ ਬਚਨ ਕੀਤਾ, ਇਹ ਫੂਲਾ ਸਿੰਘ ਬੜਾ ਵੱਡਾ ਪੰਥ ਦਾ ਜਰਨੈਲ ਹੋਵੇਗਾ, ਅਫਗਾਨਿਸਤਾਨ ਦੇ ਕਾਬਲੀ ਪਠਾਨ ਵੀ ਇਹਦਾ ਨਾਂ ਸੁਣ ਕੇ ਥਰ ਥਰ ਕੰਬਿਆ ਕਰਨਗੇ। ਸਮਾਂ ਬੀਤਿਆ, ਮਾਤਾ ਹਰਕੌਰ ਜੀ ਵੀ, ਬਾਬਾ ਅਕਾਲੀ ਜੀ ਦਾ ਹਾਲੇ ਛੋਟਾ ਹੀ ਬਚਪਨ ਵਿੱਚ ਹੀ ਸਰੀਰ ਸੀ ਤੇ ਉਹ ਵੀ ਚਲਾਣਾ ਕਰ ਗਏ। ਅਕਾਲੀ ਜੀ ਜਥੇਦਾਰ ਬਾਬਾ ਨੈਣਾ ਸਿੰਘ ਜੀ ਦੀ ਸੰਗਤ ਵਿੱਚ ਆ ਗਏ। ਸ੍ਰੀ ਆਨੰਦਪੁਰ ਸਾਹਿਬ, ਤਰਨ ਤਾਰਨ ਸਾਹਿਬ ਬਾਬਾ ਨੈਣਾ ਸਿੰਘ ਜੀ ਵਿਚਰਿਆ ਕਰਦੇ, ਉਹਨਾਂ ਦੀ ਸੰਗਤ ਚ ਰਹਿ ਕੇ ਗੁਰਬਾਣੀ ਦੀ ਸੰਥਿਆ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੰਥਿਆ ਛੋਟੀ ਉਮਰ ਚ ਹੀ ਬਾਬਾ ਜੀ ਕਰ ਗਏ। 33 ਸਵਈਏ, ਅਕਾਲ ਉਸਤਤ ਬਾਣੀ, ਬੇਅੰਤ ਬਾਣੀਆਂ ਅਕਾਲੀ ਜੀ ਨੇ ਛੋਟੀ ਉਮਰ ਹੀ ਕੰਠ ਕਰ ਲਈਆਂ। ਜਿੱਥੇ ਗੁਰਬਾਣੀ ਦੀ ਸੰਥਿਆ ਕੀਤੀ ਉੱਥੇ ਘੋੜ ਸਵਾਰੀ, ਨੇਜੇਬਾਜ਼ੀ, ਤਲਵਾਰਬਾਜ਼ੀ, ਤੀਰ ਅੰਦਾਜ਼ੀ, ਬੰਦੂਕ ਚਲਾਉਣੀ, ਚਾਂਦ ਮਾਰੀ, ਇਹ ਸਾਰੀ ਵਿੱਦਿਆ ਅਕਾਲੀ ਜੀ ਨੇ ਜਥੇਦਾਰ ਬਾਬਾ ਨੈਣਾ ਸਿੰਘ ਜੀ ਦੀ ਸੰਗਤ ਚ ਰਹਿ ਕੇ ਸਿੱਖੀ। ਉਸ ਵੇਲੇ ਦੀ ਦਫ਼ਤਰੀ ਭਾਸ਼ਾ ਫਾਰਸੀ ਸੀ। ਅਕਾਲੀ ਜੀ ਨੇ ਫਾਰਸੀ ਵਿੱਦਿਆ ਦਾ ਵੀ ਅਧਿਐਨ ਕੀਤਾ। ਅੰਗਰੇਜ਼ਾਂ ਦਾ ਆਉਣਾ ਜਾਣਾ ਸ਼ੇਰੇ ਪੰਜਾਬ ਦੀ ਕਚਹਿਰੀ ਚ ਰਹਿੰਦਾ ਸੀ, ਇਸ ਕਰਕੇ ਅਕਾਲੀ ਜੀ ਉਹਨਾਂ ਅੰਗਰੇਜ਼ਾਂ ਦੇ ਨਾਲ ਅੰਗਰੇਜ਼ੀ ਚ ਵੀ ਗੁਫ਼ਤਗੂ ਕਰ ਲਿਆ ਕਰਦੇ, ਅੰਗਰੇਜ਼ੀ ਭਾਸ਼ਾ ਦਾ ਵੀ ਉਹ ਗਿਆਨ ਰੱਖਿਆ ਕਰਦੇ। ਸਮਾਂ ਬੀਤਦਾ ਗਿਆ, ਸ੍ਰੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਹੀ ਜਥੇਦਾਰ ਬਾਬਾ ਨੈਣਾ ਸਿੰਘ ਜੀ ਦੀ ਰਸਨਾ ਤੋਂ ਸੁਭਾਵਕ ਇੱਕ ਬਚਨ ਨਿਕਲਿਆ, ਉਹ ਤੈਨੂੰ ਦੁਗਾੜਾ ਵੱਜੇ ਫੂਲਾ ਸਿਆਂ। ਉਹ ਬਚਨ ਵੀ ਪੂਰਾ ਹੋਣਾ ਭਵਿੱਖਤ ਬਚਨ ਸੀ। ਮਹਾਂਪੁਰਖ ਭਵਿੱਖਤ ਦੇ ਗਿਆਤਾ ਹੁੰਦੇ, ਜਾਣਦੇ ਸਨ ਕਿਸ ਬੱਚੇ ਨੇ ਸ਼ਹੀਦੀ ਪ੍ਰਾਪਤ ਕਰਨੀ ਹੈ। ਬਾਬਾ ਨੈਣਾ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸਮੁੱਚੇ ਖਾਲਸੇ ਪੰਥ ਨੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸਮੁੱਚੇ ਪੰਥ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਜਥੇਦਾਰੀ ਦਿੱਤੀ। ਜਥੇਦਾਰੀ ਦੇ ਪਦਵੀ ਤੇ ਬੈਠਦੇ ਹੀ ਅਕਾਲੀ ਜੀ ਨੇ ਸ੍ਰੀ ਦਰਬਾਰ ਸਾਹਿਬ ਤੇ ਹੋਰ ਸਥਾਨਾਂ ਤੇ ਪ੍ਰਬੰਧ ਸੰਭਾਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਜਿਹੜੀ ਹੁਣ ਤੱਕ ਚੱਲ ਰਹੀ ਹੈ, ਇਹ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਬੰਨੀ ਕਿ ਕੇਵਲ ਅੰਮ੍ਰਿਤਧਾਰੀ ਸਿੰਘ ਹੀ ਖਾਸ ਜਗ੍ਹਾਵਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨੇ ਉੱਥੇ ਸੇਵਾਵਾਂ ਨਿਭਾਉਣਗੇ, ਔਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿਸੇ ਦਾ ਨਿਵਾਸ ਨਹੀਂ ਹੋਵੇਗਾ, ਸੱਜੇ ਖੱਬੇ ਬੂੰਗੇ ਹੋਣਗੇ। ਔਰ ਢਾਡੀ ਵਾਰਾਂ ਦੀ ਪ੍ਰਸੰਧਿਆ ਸਮੇਂ ਕਥਾ ਦੀ ਸਾਰੀ ਮਰਿਆਦਾ ਜਿਤਨੀ ਵੀ ਸੀ ਉਹ ਅਕਾਲੀ ਜੀ ਨੇ ਬੰਨੀ, ਜਿਹੜੀਆਂ ਕੁਝ ਕੁਰੀਤੀਆਂ ਸਨ ਮਰਿਆਦਾ ਵਿੱਚ ਉਹ ਦੂਰ ਕੀਤੀਆਂ ਬੜੀ ਸਖਤੀ ਨਾਲ। ਉਧਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਵੀ ਰਾਜ ਸਥਾਪਿਤ ਕਰ ਰਹੇ ਸਨ ਜੋ ਚੜ੍ਹਦੀ ਜਵਾਨੀ ਵਿੱਚ, ਇੱਧਰ ਅਕਾਲੀ ਜੀ ਵੀ ਚੜ੍ਹਦੀ ਜਵਾਨੀ ਵਿੱਚ ਸਨ। ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਸ਼ਾਹਜਮਾਨ, ਉਹਨੇ ਵੇਖਿਆ ਕਿ ਮੇਰਾ ਦਾਦਾ ਪੰਜਾਬ ਤੇ ਜਾਂਦਾ ਰਿਹਾ ਹਿੰਦੁਸਤਾਨ ਤੇ ਹਮਲਾ ਕਰਨ, ਤੇ ਮੈਂ ਵੀ ਉਹ ਪੈੜਾਂ ਤੇ ਚੱਲਾਂ, ਲਾਹੌਰ ਆ ਗਿਆ ਤੇ ਲਾਹੌਰ ਤੇ ਕਬਜ਼ਾ ਕਰ ਲਿਆ। ਉੱਥੋਂ ਇੱਕ ਵੱਡਾ ਦਸਤਾ ਉਹਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰਨ ਲਈ ਭੇਜਿਆ। ਅਕਾਲੀ ਬਾਬਾ ਫੂਲਾ ਸਿੰਘ ਜੀ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਿੱਥੇ ਆਪ ਜੀ ਦਰਸ਼ਨ ਕਰਦੇ ਹੋ, ਬੜੇ ਵੱਡੇ ਉੱਥੇ ਜੋੜ ਮੇਲੇ ਮਨਾਏ ਜਾ ਰਹੇ ਨੇ, ਉੱਥੇ ਰਿਹਾ ਕਰਦੇ ਸੀ। ਇਹ ਅਕਾਲੀ ਜੀ ਦਾ ਨਿਵਾਸ ਸਥਾਨ ਸੀ, ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਛੇਵੇਂ ਪਾਤਸ਼ਾਹ ਜੀ ਦਾ ਸਥਾਨ ਹੈ, ਗੁਰਦੁਆਰਾ ਮੱਲ ਅਖਾੜਾ ਸਾਹਿਬ ਮਹਾਰਾਜ ਜੀ ਉੱਥੇ ਪਹਿਲਵਾਨਾਂ ਕੋਲੋਂ ਕੁਸ਼ਤੀ ਕਰਾਇਆ ਕਰਦੇ ਸਨ ਛੇਵੇਂ ਪਾਤਸ਼ਾਹ। ਪਤਾ ਲੱਗਾ ਕਿ ਸ਼ਾਹਜਮਾਨ ਦੀਆਂ ਫੌਜਾਂ ਆ ਰਹੀਆਂ, 1200 ਨਿਹੰਗ ਸਿੰਘਾਂ ਦਾ ਦਲ ਪੰਥ ਨਾਲ ਲੈ ਕੇ ਅਕਾਲੀ ਜੀ ਅੱਗੇ ਜਾ ਟੱਕਰੇ। ਇਹੋ ਜਿਹਾ ਗਹਿ ਗੱਚ ਮੁਕਾਬਲਾ ਹੋਇਆ ਕਿ ਸ਼ਾਹਜਮਾਨ ਦੀਆਂ ਫੌਜਾਂ ਨੂੰ ਭਾਜੜਾਂ ਪਾ ਕੇ ਵਾਪਸ ਛੱਡ ਕੇ ਆਏ ਤੇ ਜਿੱਤ ਦਾ ਨਿਸ਼ਾਨ ਚਲਾਉਂਦਿਆਂ ਵਾਪਸ ਅੰਮ੍ਰਿਤਸਰ ਸਾਹਿਬ ਪਹੁੰਚੇ। ਇਹ ਅਕਾਲੀ ਜੀ ਦੇ ਜੀਵਨ ਦਾ ਪਹਿਲਾ ਜੰਗ ਸੀ। ਇਹ ਖਬਰਾਂ ਦੂਰ ਤੱਕ ਫੈਲ ਗਈਆਂ। ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਵੇਖਿਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਮੈਂ ਆਪਣੇ ਰਾਜ ਵਿੱਚ ਮਿਲਾ ਲਵਾਂ, ਕਿਉਂਕਿ ਇਸ ਇਲਾਕੇ ਚ ਭੰਗੀਆਂ ਦੀ ਮਿਸਲ ਦਾ ਰਾਜ ਸੀ। ਭੰਗੀਆਂ ਦੀ ਮਿਸਲ ਦੇ ਵਿੱਚੋਂ ਇੱਕ ਮਾਈ ਸੁੱਖਾਂ ਸੀ, ਜਿਹਦਾ ਭਰਤਾ ਚਲਾਣੇ ਕਰ ਗਿਆ ਸੀ ਤੇ ਉਹਦਾ ਲੜਕਾ ਹਾਲੇ ਜਵਾਨ ਨਹੀਂ ਸੀ, ਨਾਬਾਲਗ ਸੀ, ਤੇ ਮਾਈ ਸੁੱਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਤੇ ਇਹਦਾ ਰਾਜ ਸੀ ਭੰਗੀਆਂ ਦੀ ਮਿਸਲ ਦੇ ਸਰਦਾਰਾਂ ਦਾ। ਸ਼ੇਰੇ ਪੰਜਾਬ ਫੌਜ ਲੈ ਕੇ ਚੜ੍ਹ ਆਇਆ ਕਿ ਮੈਂ ਅੰਮ੍ਰਿਤਸਰ ਸਾਹਿਬ ਨੂੰ ਆਪਣੇ ਰਾਜ ਵਿੱਚ ਮਿਲਾਉਣਾ। ਉਧਰੋਂ ਉਧਰੋਂ ਸਿੱਖਾਂ ਦੀਆਂ ਫੌਜਾਂ, ਇਧਰੋਂ ਵੀ ਸਿੱਖਾਂ ਦੀਆਂ, ਮਾਈ ਸੁੱਖਾਂ ਨੇ ਵੀ ਅੱਗੋਂ ਤੋਪਾਂ ਬੀੜ ਲਈਆਂ। ਵੱਡੇ ਵੱਡੇ ਜਰਨੈਲ ਸੀ, ਭੰਗੀਆਂ ਦੀ ਮਿਸਲ, ਸਿਰਲੱਥ ਯੋਧਿਆਂ ਦੀ ਮਿਸਲ ਹੋਈ। ਅਕਾਲੀ ਜੀ ਦੀ ਦੂਰ ਅੰਦੇਸ਼ੀ ਬਿਰਤੀ ਕਿ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਚ ਸਿੱਖ ਆਪਸ ਵਿੱਚ ਲੜ ਕੇ ਇੱਕ ਦੂਜੇ ਦਾ ਖੂਨ ਡੋਲਣੇ ਯੋਗ ਨਹੀਂ, ਜੰਗ ਦੇ ਮੈਦਾਨ ਦੇ ਵਿਚਕਾਰ ਜਾ ਕੇ ਅਕਾਲੀ ਜੀ ਖਲੋ ਗਏ। ਉਧਰ ਸ਼ੇਰੇ ਪੰਜਾਬ ਨੂੰ ਵਰਜਿਆ, ਇੱਧਰ ਭੰਗੀਆਂ ਦੀ ਮਿਸਲ ਵਿੱਚ ਵੀ ਅਕਾਲੀ ਜੀ ਦਾ ਬੜਾ ਸਨਮਾਨ। ਸੰਧੀ ਕਰਾ ਦਿੱਤੀ, ਸ਼ੇਰੇ ਪੰਜਾਬ ਨੇ ਕਿਲ੍ਹਾ ਲੋਹਗੜ੍ਹ ਤੇ ਭੰਗੀਆਂ ਦੀ ਜਿਹੜੀ ਤੋਪ ਸੀ ਉਹ ਮੰਗੀ, ਤੇ ਮਾਈ ਸੁੱਖਾਂ ਨੂੰ ਕੁਝ ਜਗੀਰ ਦੇ ਕਰਕੇ ਅਕਾਲੀ ਜੀ ਨੇ ਉਹਨਾਂ ਦਾ ਰੁਜ਼ਗਾਰ ਦਾ, ਜਿਹੜਾ ਆਉਣ ਵਾਲੇ ਜੀਵਨ ਦਾ ਪ੍ਰਬੰਧ ਸਹੀ ਕਰ ਦਿੱਤਾ। ਔਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਭਰਾਵਾਂ ਦਾ ਭਰਾਵਾਂ ਤੋਂ ਲਹੂ ਡੁੱਲੇ ਉਹ ਅਕਾਲੀ ਜੀ ਨੇ ਬੰਦ ਕੀਤਾ। ਸ੍ਰੀ ਅੰਮ੍ਰਿਤਸਰ ਸਾਹਿਬ ਸ਼ੇਰੇ ਪੰਜਾਬ ਜੀ ਹਾਜ਼ਰ ਹੋਏ, ਅਕਾਲੀ ਜੀ ਨਾਲ ਬੜਾ ਸਨੇਹ ਬਣਿਆ, ਬੜੇ ਬੜੇ ਗਹਿ ਗੱਚ ਜੰਗ ਹੋਏ। ਸਿੱਖ ਰਾਜ ਨੂੰ ਸਥਾਪਿਤ ਕਰਨ ਵਾਸਤੇ ਜਿੰਨੀਆਂ ਜੰਗਾਂ ਹੋਈਆਂ, ਚਾਹੇ ਉਹ ਕਸੂਰ ਦੀ ਜੰਗ ਸੀ, ਚਾਹੇ ਉਹ ਕਸ਼ਮੀਰ ਦੀ ਜੰਗ ਸੀ, ਚਾਹੇ ਉਹ ਪੇਸ਼ਾਵਰ ਦੀ ਜੰਗ ਸੀ, ਚਾਹੇ ਉਹ ਮੁਲਤਾਨ ਦੀ ਜੰਗ ਸੀ, ਹਰ ਇੱਕ ਜੰਗ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਸਭ ਤੋਂ ਮੂਹਰੇ ਹੋ ਕੇ ਲੜਦੇ ਰਹੇ। ਕਸੂਰ ਦਾ ਜੰਗ ਫਤਿਹ ਕੀਤਾ, ਕਹਿੰਦੇ ਜਦੋਂ ਮੁਲਤਾਨ ਫਤਿਹ ਕਰਨੀ ਸੀ, 7 ਵਾਰ ਹਮਲਾ ਕਰ ਚੁੱਕਾ ਸੀ ਸ਼ੇਰੇ ਪੰਜਾਬ, 6 ਹਮਲੇ ਪਹਿਲਾਂ ਕਰ ਚੁੱਕਾ ਸੀ, ਜਿੱਤਦਾ ਸੀ ਉੱਥੋਂ ਦੇ ਮੁਜ਼ੱਫਰ ਬੇਗ ਨੂੰ ਥੋੜੇ ਸਮੇਂ ਲਈ ਰਾਜ ਦੇ ਕੇ ਵਾਪਸ ਆ ਜਾਂਦਾ। ਅਕਾਲੀ ਜੀ ਨੇ ਕਈ ਵਾਰੀ ਕਹਿਣਾ, ਸ਼ੇਰੇ ਪੰਜਾਬ ਇਹਨਾਂ ਤੁਰਕਾਂ ਨੂੰ ਨਾ ਸਥਾਪਿਤ ਕਰ ਇੱਥੇ ਰਾਜ ਵਿੱਚ, ਇਹ ਬਾਗੀ ਹੋਣਗੇ। ਉਹੀ ਗੱਲਾਂ ਹੋਣੀਆਂ। ਮੁਜ਼ੱਫਰ ਬੇਗ ਫਿਰ ਬਾਗੀ ਹੋਇਆ ਤੇ 7ਵੀਂ ਵਾਰੀ ਸ਼ੇਰੇ ਪੰਜਾਬ ਨੇ ਮਹਾਰਾਜਾ ਖੜਗ ਸਿੰਘ ਨੂੰ ਆਪਣੇ ਪੁੱਤਰ ਨੂੰ ਫੌਜ ਦੇ ਕੇ ਭੇਜਿਆ। ਮੁਲਤਾਨ ਦਾ ਕਿਲ੍ਹਾ ਬੜਾ ਵੱਡਾ ਕਿਲ੍ਹਾ ਸੀ, ਤਕਰੀਬਨ 3 ਮਹੀਨੇ ਉੱਥੇ ਲੜਾਈ ਹੁੰਦੀ ਰਹੀ। ਗਰਮੀਆਂ ਦੇ ਦਿਨ ਸਨ, ਹੈਜਾ ਫੈਲ ਗਿਆ, ਘੋੜੇ ਮਰ ਗਏ। ਸ਼ੇਰੇ ਪੰਜਾਬ ਰਣਜੀਤ ਸਿੰਘ ਬੜਾ ਘਬਰਾਇਆ ਹੋਇਆ, ਜਦੋਂ ਵੀ ਘਬਰਾਉਂਦਾ ਕੋਈ ਸਮੱਸਿਆ ਆਉਂਦੀ। ਸ਼ੇਰੇ ਪੰਜਾਬ ਦਾ ਇੱਕ ਸੁਭਾਅ ਸੀ ਕਿ ਲਾਹੌਰ ਤੋਂ ਸਿੱਧਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਚ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹਾਜ਼ਰ ਹੁੰਦਾ ਸੀ ਅਰਦਾਸ ਕਰਨ ਲਈ। ਜਦੋਂ ਮੁਲਤਾਨ ਫਤਿਹ ਨਹੀਂ ਸੀ ਹੋ ਰਿਹਾ, ਸ਼ੇਰੇ ਪੰਜਾਬ ਜੀ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਪੁੱਜੇ, ਅਰਦਾਸ ਬੇਨਤੀ ਕੀਤੀ ਤੇ ਅਕਾਲੀ ਜੀ ਦੇ ਬੁਰਜ ਤੇ ਜਾ ਕੇ ਅਕਾਲੀ ਜੀ ਨੂੰ ਬੇਨਤੀ ਕੀਤੀ। ਵੇਖਿਆ ਅਕਾਲੀ ਜੀ ਨੇ ਸ਼ੇਰੇ ਪੰਜਾਬ ਦਾ ਚਿਹਰਾ ਉਤਰਿਆ, ਪੁੱਛਿਆ ਸ਼ੇਰੇ ਪੰਜਾਬ ਕੀ ਗੱਲ? ਕਹਿਣ ਲੱਗਾ ਜੀ 3 ਮਹੀਨਿਆਂ ਤੋਂ ਫੌਜ ਉੱਥੇ ਗਈ, ਮੁਲਤਾਨ ਫਤਿਹ ਨਹੀਂ ਹੋ ਰਿਹਾ। ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਇਹੋ ਜਿਹੇ ਨਿਡਰ ਮਹਾਂਪੁਰਖ ਸੀ, ਸ਼ੇਰੇ ਪੰਜਾਬ ਨੂੰ ਹੱਸਦਿਆਂ ਕਹਿੰਦੇ, ਉਹ ਡੋਗਰਿਆਂ ਦੇ ਪਾਲਕਾ, ਪਹਿਲਾਂ ਕਿਉਂ ਨਹੀਂ ਦੱਸਿਆ 3 ਮਹੀਨੇ ਤੋਂ ਖਾਲਸਾ ਉੱਥੇ ਫਸਾ ਛੱਡਿਆ ਜੇ? ਉਸੇ ਵੇਲੇ ਅਕਾਲੀ ਜੀ ਨੇ ਆਪਣੀ ਫੌਜ ਤਕਰੀਬਨ 2000 ਦੇ ਨੇੜੇ, ਨਿਹੰਗ ਸਿੰਘਾਂ ਦਾ ਇੱਕ ਦਲ, ਪੰਥ ਬੁੱਢੇ ਦਲ ਦੇ ਸਿੰਘ, ਉਹ ਆਪਣੇ ਨਾਲ ਲਏ। ਉਹ 2000-20000 ਫੌਜ ਜਿੰਨੀ ਤਾਕਤ ਰੱਖਦੇ, ਕਿਉਂਕਿ ਤਨਖਾਹਾਂ ਲੈ ਕੇ ਲੜਨ ਵਾਲੇ ਨਹੀਂ ਸੀ, ਪੰਥ ਦਾ ਜਜ਼ਬਾ ਰੱਖ ਕੇ ਲੜਨ ਵਾਲੀ ਬਿਰਤੀ ਸੀ ਉਹਨਾਂ ਅੰਦਰ। ਅਕਾਲੀ ਜੀ ਮੁਲਤਾਨ ਪਹੁੰਚੇ, ਮਹਾਰਾਜਾ ਖੜਗ ਸਿੰਘ ਨਾਲ ਮਿਲ ਕੇ ਸਾਰੀ ਵਿਉਂਤਬੰਦੀ ਦਾ ਪਤਾ ਕੀਤਾ ਤੇ ਮੁਲਤਾਨ ਦੇ ਕਿਲ੍ਹੇ ਤੇ ਭੰਗੀਆਂ ਦੀ ਮਿਸਲ, ਜਿਹੜੀ ਤੋਪ ਸੀ ਭੰਗੀਆਂ ਵਾਲੀ, ਉਹ ਲੈ ਕੇ ਪਹੁੰਚੇ। ਤੋਪ ਦੇ ਬੋਲੇ ਦਾਗੇ, ਤੋਪ ਦਾ ਪਹੀਆ ਟੁੱਟ ਗਿਆ। ਆਵਾਜ਼ ਮਾਰੀ, ਇਸ ਪਹੀਏ ਦੀ ਥਾਂ ਥੱਲੇ ਕੋਈ ਸਿੰਘ ਆਪਣਾ ਮੋਢਾ ਦੇਵੇ ਤੇ ਤੋਪ ਦਾ ਗੋਲਾ ਦਾਗਿਆ ਜਾਵੇ। ਪਰ ਮੋਢਾ ਦੇਣ ਦਾ ਮਤਲਬ ਸੀ ਭੰਗੀਆਂ ਦੀ ਤੋਪ ਏਡੀ ਵੱਡੀ ਕਿ 20 ਸੇਰ ਦਾ ਉਹਦੇ ਚ ਗੋਲਾ ਪੈਂਦਾ ਸੀ। ਇਹ ਅਬਦਾਲੀ ਨੇ ਬਣਵਾਈ ਸੀ ਤੇ ਬਾਬਾ ਹਰੀ ਸਿੰਘ ਨੇ ਖੋਹੀ ਸੀ ਅਬਦਾਲੀ ਦੇ ਦੁਸ਼ਮਣ, ਅਬਦਾਲੀ ਦੇ ਸੂਰਮਿਆਂ ਕੋਲੋਂ। ਉਦੋਂ ਦਾ ਇਸ ਤੋਪ ਨੂੰ ਭੰਗੀਆਂ ਦੀ ਤੋਪ ਕਿਹਾ ਜਾਣ ਲੱਗ ਪਿਆ। ਕਹਿੰਦੇ ਵਾਰੀ ਵਾਰੀ ਕਰਕੇ ਸਿੰਘ ਮੋਢਾ ਦਿੰਦੇ ਗਏ, ਜਿਹੜਾ ਸਿੰਘ ਮੋਢਾ ਦਿੰਦਾ ਸ਼ਹੀਦੀ ਪਾ ਜਾਂਦਾ। 11 ਗੋਲੇ ਦਾਗੇ ਗਏ, ਕਿਲੇ ਦੀ ਕੰਧ ਚ ਪਾੜ ਪੈ ਗਿਆ। ਅਕਾਲੀ ਬਾਬਾ ਫੂਲਾ ਸਿੰਘ ਤੇ ਬਾਬਾ ਸਾਧੂ ਸਿੰਘ ਜੀ ਨਿਹੰਗ ਸਿੰਘ ਆਪਣੇ ਪੰਥ ਸਮੇਤ, ਦਲ ਸਮੇਤ ਜਦੋਂ ਕਿਲੇ ਚ ਜਾ ਪਹੁੰਚੇ, 1100 ਸਾਲ ਇਸ ਕਿਲੇ ਤੇ ਮੁਗਲਾਂ ਦਾ, ਅਬਦਾਲੀਆਂ ਦਾ, ਪਠਾਣਾ ਦਾ ਰਾਜ ਰਿਹਾ ਸੀ। 1100 ਸਾਲ ਤੱਕ ਕਿਸੇ ਨੇ ਇਸ ਕਿਲੇ ਨੂੰ ਫਤਿਹ ਨਹੀਂ ਸੀ ਕੀਤਾ। ਖਾਲਸੇ ਦੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ 1100 ਸਾਲ ਬਾਅਦ ਇਸ ਕਿਲੇ ਤੇ ਖਾਲਸੇ ਦੇ ਨਿਸ਼ਾਨ ਚੁਲਾ ਕੇ ਕਿਲ੍ਹਾ ਫਤਿਹ ਕੀਤਾ। ਪਲਾਂ ਵਿੱਚ ਹੀ ਖਾਲਸੇ ਨੇ ਆਪਣਾ ਰਾਜ ਸਥਾਪਿਤ ਕਰ ਲਿਆ। ਮੁਲਤਾਨ ਫਤਿਹ ਕਰਕੇ ਅਕਾਲੀ ਜੀ ਨੇ ਹੁਣ ਪੇਸ਼ਾਵਰ ਵੱਲ ਮੁੱਖ ਕੀਤਾ। ਪੇਸ਼ਾਵਰ ਦਾ ਬੜਾ ਵੱਡਾ ਕਿਲ੍ਹਾ ਸੀ, ਪੇਸ਼ਾਵਰ ਨੂੰ ਆਪਣੇ ਰਾਜ ਚ ਮਿਲਾ ਲਿਆ। ਪਰ ਦੋਸਤ ਮੁਹੰਮਦ ਖਾਂ ਗਦਾਰੀ ਬਾਅਦ ਵਿੱਚ ਕਰਕੇ ਤਕਰੀਬਨ 4.5 ਲੱਖ ਪਠਾਣ ਨਾਲ ਲੈ ਕੇ ਉਹ ਨਸ਼ਹਿਰੇ ਪਹੁੰਚਿਆ, ਜਿਹੜਾ ਆਪਾਂ ਦਿਨ ਮਨਾ ਰਹੇ ਹਾਂ, 200 ਸਾਲਾ ਸ਼ਹੀਦੀ ਸ਼ਤਾਬਦੀ। ਨਸ਼ਹਿਰੇ ਦੀ ਧਰਤੀ ਤੇ ਸਵਾਧੀਰ ਦੀਆਂ ਪਹਾੜੀਆਂ ਉੱਚੀਆਂ, 4.5 ਲੱਖ ਗਿਲਜਾ ਪਠਾਣ افغانستان تو چڑھ کے آیا ادھروں شیر پنجاب مہاراجا رنجیت سنگھ دی فوج تقریباً 50,000 دے نیڑے اکالی جی دے نال کیول 1400 نیہنگ سنگھاں دا جتھا گرمتا ہو گیا 13 تاریخ نو 13 مارچ نو رات نو کہ کل سویرے حملہ بولاں گے اکالی جی دا یہ سبھاؤ سی کہ جدوں بھی دل پنتھ لے کے وچردے سری گرو گرنتھ صاحب دا سبروپ ہاتھی دی سواری امباری چ نال رکھ دے ہوں بھی دلان پنتھاں دی نیہنگ سنگھاں دی چاہے شرومنی پنتھ اکالی بڑھا دل ہے ترنے دل نے سارے دلان پنتھاں وچ مریادا ہے کہ مہاراج جی دی سواری پالکی نال چل دی پراتن سمے تو پنتھ دی مریادا اکالی جی ہاتھی جی سروپ رکھ دے امرت ویلے دیوان سجاؤں دے چاہے جنگاں یدھاں دا مول ہونا تے امرت ویلے حکم نامہ لیا ارداس بینتی کر کے کہ اج خالصے نے حملہ کرنا ہے پادشاہ خوشے بخشو جیت کرو خالصے دی دن چڑھ دیا خبر ملی شیر پنجاب جی نو کہ ادھروں 10,000 فوج وڈیاں توپاں لے کے افغانستان تو کابل تو ہور چڑھ کے آ رہی ہیں شیر پنجاب دے من چ خیال آیا کہ اسی بھی اپنیاں توپاں منگائیاں پچھوں آ جان تے انہاں نے سنیا بھیجیا اکالی جی نو کہ اج حملہ ٹال دئیے پچھوں جنرل وین تورا جی توپاں لے کے آؤں دے آ پھر حملہ کرانگے اکالی جی بی رس آ کے واپس پرتے تے آخیا وہ شیر پنجاب تینوں اپنی توپاں تے اپنے قلعیاں تے اپنی فوجاں تے غرور ہونا ہے اسی گرو کلگیدھر دے چرنا چرداسا کیتا سانوں ستگران دے چرنا دے ارداسے تے بھروسہ اسی مہاراج جی دے ارداسے تے بھروسہ کر کے حملہ کرانگے اکالی جی نے چالہ مار دیتا شیر پنجاب جی ہن ویکھیا جدوں اکالی جی چلے گئے ایک گرنتھ چ لکھیا ہے بیر مرگیش نام ہے اس گرنتھ دا کہ شیر پنجاب جی کہن لگے نیہنگ سنگھ نے آچھو نہیں کیا آگے کو چل پڑے کہہ دے چلو جی چل ہی پئے نے کہہ دے ہوں پاچھے مڑنا بنتا نہیں پھر شیر پنجاب بھی پچھے چل پے ہوں پہاڑ دے سہر اتنے بندوقاں بیڑیاں ہوئیاں پٹھانی آ جے کیمرے دا سٹینڈ ہوندا ادھا لکڑ دے سٹینڈ بنا کے اتنے بندوقاں لم چھڑیاں بندوقاں وہ تریاں چٹانگ چٹانگ دی گولی پاؤندے پٹھان تھلیوں خالصے نے اوپر نو چڑھنا سی یہو جیاں گولیاں دگیاں دشمنوں نے کہ گھوڑیاں سمیت سنگھ شہیدیاں پان لگے تقریباً 150-200 سنگھ اکالی جی دے نال دا شہیدیاں پا گیا شیر پنجاب ماڑا پھیرن لگ پئے گھوڑے تے بیٹھے آخر دھن گرو رامداس صاحب دھن گرو رامداس صاحب ایک سنگھ کولوں بولے آخیا شیر پنجاب جے ماڑا پھیرنی سی کر رہنا سی ایتھے ہن تیگ تو کے اگے آؤ یہ کہہ دیا سنگھ اگے جا کے شہیدی پا گیا پر شیر پنجاب چ بی رس بھر گیا شیر پنجاب نے بھی تلوار توئی گہ گچ جنگ ہویا اکالی جی دے گھوڑے نوں گولی بجی لت دے اتے گولی بجی گھوڑا شہید ہو گیا زخمی لت نال اکالی جی ہاتھی تے سوار ہو گئے ہاتھی نوں اگے ٹور دیا مہاوت بھی چالے پا گیا آپ ہی ہاتھی نوں پریر دیا اگے لے کے گئے انہیں نوں ایک پٹھان سی جنہیں قسم کھادی سی میں شیر پنجاب نوں گولی مارنی انہیں مہاراجا شیر پنجاب تک تا نہیں پہنچ سکیا اکالی جی نوں پلیکھے دے نال بھی اے ہی نے شاید دو گولیاں دگاڑا بابے نینا سنگھ نے جڑا بچن کیتا سی وہ دو گولیاں اکالی جی دے متھے وچ بجیاں 14 مارچ سن 1823 نوں آ جڑا ہن پرسوں 200 سالہ شہیدی دے نونا ہے دو گولیاں جدوں اکالی جی دے مستک تے بجیاں اکالی جی نے اپنا سیس اگلے پاسے ہودے دے اتے پھرلے والے مہاکال مہاپرکھ سن نیہنگ سنگھ تے ہاتھی دی امباری وچ ہی اپنا سیس ٹکا دیتا وہ گرنتھ کرتا لکھدا ہے کہ گولی جب مرم ستھل میں لاگتی ہے تب بھی سنگھ سانمک ہوئے کے گرتے ہیں سورمے دی یہ نشانی ہے کہ گولی جب مرم ستھل بھی جویں متھے وچ دماغ والی تھان جا دل والی تھان تے گولی بجے نال ہی شریر تیاگنا پیندا کہندے سورمے دا سبھاؤ ہوندا بھی وہ پچھے نوں نہیں ڈگدا اگے نوں ڈگدا اکالی بابا پھولا سنگھ جی نے بھی اپنا مستک اگے نوں امباری وچ ٹکایا شیر پنجاب نو پتا لگا انہیں آخیا رولا نہ پایو اکالی جی دا ہاتھی اتھے ہی کھڑا کر دیو ਤੇ ਦੁਸ਼ਮਣਾਂ ਵਿੱਚ ਭਾਜ ਪੈ ਗਈ ਔਰ ਨਸ਼ਹਿਰੇ ਦੇ ਜੰਗ ਉੱਤੇ ਖਾਲਸੇ ਨੇ ਆਪਣਾ ਨਿਸ਼ਾਨ ਚਲਾਇਆ। ਸ਼ੇਰੇ ਪੰਜਾਬ ਨੇ ਅੱਖਾਂ ਚ ਨੀਰ ਵਹਾਉਂਦਿਆਂ ਅਕਾਲੀ ਜੀ ਦੇ ਸਰੀਰ ਨੂੰ ਜ਼ਮੀਨ ਤੇ ਇੱਕ ਕੀਮਤੀ ਦੁਸ਼ਾਲਾ ਵਿਛਾ ਕੇ ਰਣ ਭੂਮੀ ਚ ਲਟਾਇਆ ਤੇ ਆਖਿਆ ਇਹ ਲੜਾਈ ਸਾਨੂੰ ਜਿੱਤ ਜਿਹੜੀ ਹੈ ਬੜਾ ਮਹਿੰਗਾ ਮੁੱਲ ਤਾਰ ਕੇ ਪ੍ਰਾਪਤ ਹੋਈ ਹੈ। ਅੱਸੀ ਹਜ਼ਾਰ ਦੇ ਨੇੜੇ ਤੇੜੇ ਪਠਾਨ ਸਨ ਜੋ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਮੇਤ ਸਮੁੱਚੇ ਖਾਲਸੇ ਪੰਥ ਨੇ ਨੁਸ਼ਹਿਰੇ ਦੇ ਜੰਗ ਵਿੱਚ ਮਾਰ ਕੇ ਮੁਕਾ ਦਿੱਤੇ। ਅਬਦਾਲੀ 30,000 ਵੱਡੇ ਘੱਲੂਘਾਰੇ ਚ ਸਾਡੇ ਬਜ਼ੁਰਗਾਂ ਨੂੰ ਮਾਰ ਕੇ ਗਿਆ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਉਹਦਾ ਬਦਲਾ 30,000 ਦਾ 80,000 ਮੁਗਲ ਪਠਾਨ ਮਾਰ ਕੇ ਜੰਗ ਦੇ ਮੈਦਾਨ ਵਿੱਚ ਲਿਆ। ਇਹ ਸੂਰਮਿਆਂ ਦੀ ਨਿਸ਼ਾਨੀ ਹੈ। ਔਰ ਦਰਰਾ ਖੈਬਰ ਦਾ ਉਹ ਰਸਤਾ ਜਿੱਧਰੋਂ ਸੈਂਕੜੇ ਸਾਲਾਂ ਤੋਂ ਹਿੰਦੁਸਤਾਨ ਚ ਹਮਲਾਵਰ ਚੜ ਕੇ ਆਉਂਦੇ ਰਹੇ, ਕਦੇ ਗੋਰੀ ਕਦੇ ਗਜਨਵੀ ਕਦੇ ਸ਼ੇਰਸ਼ਾਹ ਸੂਰੀ ਕਦੇ ਬਾਬਰ ਕਦੇ ਨਾਦਰ ਕਦੇ ਅਬਦਾਲੀ, ਉਹ ਰਸਤਾ ਕਿਸੇ ਕੋਲੋਂ ਬੰਦ ਨਹੀਂ ਸੀ ਹੋਇਆ। 200 ਸਾਲ ਹੋ ਗਏ ਨੇ ਉਸ ਰਸਤੇ ਨੂੰ ਬੰਦ ਹੋਇਆ ਤੇ ਜਿਸ ਮਹਾਂਪੁਰਖ ਨੇ ਉਸ ਰਸਤੇ ਨੂੰ 200 ਸਾਲ ਪਹਿਲਾਂ ਬੰਦ ਕੀਤਾ ਸਦਾ ਵਾਸਤੇ ਦਰਰਾ ਖੈਬਰ ਦਾ ਰਾਹ, ਤਾਂ ਉਹ ਮਹਾਂਪੁਰਖ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਸ਼ਹੀਦ ਨੇ। ਨਹੀਂ ਤਾਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੌਜਵਾਨ ਬੱਚੇ ਬੱਚੀਆਂ ਨੂੰ ਘਰੋਂ ਚੁੱਕ ਕੇ ਲਿਜਾਂਦੇ ਗਜਨਵੀ ਦੇ ਬਾਜ਼ਾਰਾਂ ਚ ਵੇਚਦੇ ਸਨ। ਅੱਜ 200 ਸਾਲਾਂ ਤੋਂ ਸਾਡੇ ਬੱਚੇ ਬੱਚੀਆਂ ਘਰ ਚ ਸੁਰੱਖਿਅਤ ਨੇ। ਉਹ ਰਸਤਾ ਅਗਰ ਕਿਸੇ ਮਹਾਂਪੁਰਖ ਨੇ ਸਦਾ ਲਈ ਬੰਦ ਕੀਤਾ ਤਾਂ ਉਹ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਹਨ। ਕਹਿੰਦੇ ਉਸ ਜੰਗ ਦੇ ਮੈਦਾਨ ਚੋਂ ਸਮਾਂ ਸ਼ਾਇਦ ਅੱਜ ਥੋੜਾ ਜਿਹਾ ਹੋ ਜਾਏਗਾ ਕਿਉਂਕਿ ਇੱਕ ਦਿਨ ਦੀ ਹਾਜ਼ਰੀ ਹੈ, ਉਹਦੇ ਵਿੱਚ ਹੀ 5-7 ਮਿੰਟਾਂ ਚ ਮੈਂ ਸੂਖਮ ਜੀ ਝਾਤ ਵੈਸੇ ਅਕਾਲੀ ਜੀ ਦੇ ਜੀਵਨ ਸੰਬੰਧੀ ਤਕਰੀਬਨ 2-3 ਦਿਨ ਦੀ ਹਾਜ਼ਰੀ ਹੋਵੇ ਤੇ ਸੰਪੂਰਨ ਵਿਆਖਿਆ ਹੁੰਦੀ। ਕਹਿੰਦੇ ਜਦੋਂ ਭਾਜ ਪਈ ਤੇ ਇੱਕ ਮੁੱਲਾ ਰਸੀਦ ਉਹ ਭਜਿਆ, ਭੱਜ ਕੇ ਸਿੱਧਾ ਕਾਬਲ ਪਹੁੰਚਿਆ। ਕਾਬਲ ਦੇ ਦਰਬਾਰ ਵਿੱਚ ਨਵਾਬ ਦੀ ਕਚਹਿਰੀ ਚ ਪਹੁੰਚਿਆ ਤੇ ਆਪਣੇ ਪੈਰਾਂ ਨੂੰ ਮੱਥਾ ਟੇਕੀ ਜਾਏ। ਉਹਨੇ ਆਖਿਆ ਮੁੱਲਾ ਰਸੀਦ ਇਹ ਕੀ ਕਰਦਾ? ਕਹਿੰਦਾ ਇਹਨਾਂ ਪੈਰਾਂ ਦੀ ਬਦੌਲਤ ਭੱਜ ਕੇ ਆ ਗਿਆ, ਜੇ ਪੈਰ ਨਾ ਹੁੰਦੇ ਤੇ ਫੂਲਾ ਸਿੰਘ ਨੇ ਮਾਰ ਦੇਣਾ ਸੀ। ਉਹ ਕਹਿੰਦਾ ਇੰਨਾ ਡਰ ਗਿਆ ਪੈਰਾਂ ਨਾਲ ਭੱਜ ਕੇ ਇੱਥੇ ਪਹੁੰਚ ਗਿਆ ਵੀ ਜੇ ਉੱਥੇ ਸੁਣਿਆ ਵੀ ਪਿਸ਼ਾਵਰ ਦਾ ਜਿਹੜਾ ਕਿਲ੍ਹਾ ਹੈ ਉਹ ਬੜਾ ਵਾ ਮਜ਼ਬੂਤ ਕਿਲ੍ਹਾ ਹੈ, ਵੀ ਤੁਸੀਂ ਉੱਥੇ ਖਲੋ ਕੇ ਕਿਉਂ ਨਹੀਂ ਲੜੇ? ਮੁੱਲਾ ਰਸੀਦ ਅੱਗੋਂ ਬੋਲਿਆ, ਕਹਿੰਦਾ ਨਵਾਬ ਸਾਹਿਬ ਉਹ ਕਿਲ੍ਹਾ ਤਾਂ ਤੁਸੀਂ ਇੱਥੇ ਕਾਬਲ ਚ ਲਿਆ ਸਕਦੇ ਹੋ ਪਿਸ਼ਾਵਰ ਤੋਂ। ਕਹਿੰਦਾ ਜੀ ਉਹ ਕਿਲ੍ਹਾ ਇੱਥੇ ਕਿਵੇਂ ਆ ਜਾਏਗਾ? ਉਹ ਬੜਾ ਹੈਰਾਨੀ ਨਾਲ। ਮੁੱਲਾ ਰਸੀਦ ਕਹਿੰਦਾ ਤੁਸੀਂ 4 ਭਰਾ ਹੋ, ਤੁਹਾਨੂੰ ਚਾਰਾਂ ਨੂੰ ਮੈਂ ਕਿਲ੍ਹੇ ਦੀਆਂ 4 ਕੰਧਾਂ ਨਾਲ ਬੰਨ ਦਿਆਂਗਾ ਰੱਸੇ ਨਾਲ, ਤੇ ਉਧਰੋਂ ਕਹਿ ਦਿਆਂਗਾ ਅਕਾਲੀ ਫੂਲਾ ਸਿੰਘ ਹੋਣਾ ਨੂੰ ਨਿਹੰਗ ਸਿੰਘਾਂ ਨੂੰ ਵੀ ਆ ਜਾਓ। ਕਹਿੰਦੇ ਜਦੋਂ ਉਹਨਾਂ ਨੇ ਆ ਕੇ ਸਤਿ ਸ੍ਰੀ ਅਕਾਲ ਹੀ ਕਹਿਣਾ, ਹਾਲੇ ਤਲਵਾਰ ਵੀ ਨਹੀਂ ਕੱਢਣੀ, ਤੁਸੀਂ 4 ਭਰਾਵਾਂ ਨੇ ਇਉਂ ਭੱਜਣਾ ਇਉਂ ਭੱਜਣਾ ਵੀ ਤੁਹਾਡੇ ਨਾਲ ਕਿਲ੍ਹਾ ਵੀ ਖਚੀਂਦਾ ਖਚੀਂਦਾ ਇੱਥੇ ਕਾਬਲ ਆ ਪਹੁੰਚਣਾ। ਉਹ ਬੜਾ ਹੈਰਾਨ ਹੋਇਆ ਨਵਾਬ, ਕਹਿਣ ਲੱਗਾ ਮੁੱਲਾ ਰਸੀਦ ਜੇ ਕਿਤੇ ਜਿਹਾਦ ਦੇ ਨਾਂ ਤੇ ਲੜਨਾ ਪਿਆ ਤੇ ਲੜਾਂਗੇ ਨਹੀਂ? ਕਹਿਣ ਲੱਗੇ ਵੀ ਜੇ ਗੱਲ ਜਿਹਾਦ ਦੀ ਹੋਵੇਗੀ ਫਿਰ ਤਾਂ ਲੜਾਂਗੇ, ਪਰ ਇੱਕ ਸ਼ਰਤ ਤੇ ਲੜਾਂਗਾ ਕਿ ਮੇਰੇ ਕੋਲ ਇੰਨਾ ਲੰਮਾ ਬਰਛਾ ਹੋਵੇ ਵੀ ਉਹਦਾ ਅਗਲਾ ਸਿਰਾ ਅੰਮ੍ਰਿਤਸਰ ਸ਼ਹਿਰ ਚ ਤੇ ਪਿਛਲਾ ਕਾਬਲ ਚ ਹੋਵੇ ਫਿਰ ਲੜਾਂਗਾ, ਜੇ ਤੁਸੀਂ ਆਖੋ ਵੀ ਖਾਲਸੇ ਦੇ ਸਾਹਮਣੇ ਜਾ ਕੇ ਲੜਾਂ ਫਿਰ ਨਹੀਂ ਮੈਂ ਲੜ ਸਕਦਾ, ਮੈਂ ਨਸ਼ਹਿਰੇ ਦਾ ਜੰਗ ਵੇਖ ਕੇ ਆਇਆ। ਇਹ ਸੀ ਸਾਡੇ ਬਜ਼ੁਰਗ ਐਸੇ ਮਹਾਂਪੁਰਖ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਸ਼ਹੀਦ, ਤਿਨ੍ਹਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ। 200 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖਤ, ਤਿਨ੍ਹਾਂ ਦੇ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੁੱਚੀਆਂ ਜਥੇਬੰਦੀਆਂ ਨਿਹੰਗ ਸਿੰਘਾਂ ਦੀਆਂ ਜਿੰਨੀਆਂ ਵੀ ਦਲ ਪੰਥਾਂ ਦੀਆਂ ਸੰਪਰਦਾਵਾਂ ਹਨ, ਸਾਰੇ ਮਹਾਂਪੁਰਖਾਂ ਵੱਲੋਂ ਇਹ ਜੋੜ ਮੇਲੇ ਮਨਾਏ ਜਾ ਰਹੇ ਨੇ। ਅੱਜ ਤਕਰੀਬਨ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਖੰਡ ਪਾਠਾਂ ਦੇ ਭੋਗ ਪੈਣਗੇ, ਉਪਰੰਤ 10 ਵਜੇ ਸਮੁੱਚੇ ਨਿਹੰਗ ਸਿੰਘਾਂ ਵੱਲੋਂ ਮੱਲਾ ਕੱਢਿਆ ਜਾਵੇਗਾ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ਼ਹਿਰਾਂ ਵਿੱਚੋਂ ਪਰਿਕਰਮਾ ਕਰਦਿਆਂ ਸ਼ਾਮ ਨੂੰ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਵਿਖੇ ਸਮਾਪਤੀ ਹੋਵੇਗੀ। ਸ਼ਾਮ ਨੂੰ 4 ਵਜੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਜਿੱਥੇ ਰਿਹਾ ਕਰਦੇ ਸਨ, ਮਹਾਂਪੁਰਖਾਂ ਨੇ ਬੜਾ ਲੰਮਾ ਸਮਾਂ ਇੱਥੇ ਬਤੀਤ ਕੀਤਾ, ਉੱਥੇ ਸ਼ਾਮ ਨੂੰ ਇੰਟਰਨੈਸ਼ਨਲ ਗੱਤਕੇ ਦੇ ਮੁਕਾਬਲੇ ਹੋਣੇ ਨੇ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ। ਇਸੇ ਤਰ੍ਹਾਂ ਕੱਲ 13 ਤਰੀਕ ਨੂੰ ਸ੍ਰੀ ਆਦਿ ਦਰਬਾਰ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਕੱਲ ਸਾਰਾ ਦਿਨ ਗੁਰਮਤਿ ਸਮਾਗਮ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਵਿਖੇ ਹੋਣਗੇ ਔਰ ਪਰਸੋਂ 14 ਤਰੀਕ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਦੀਵਾਨ ਹਾਲ ਮੰਜੀ ਸਾਹਿਬ ਇਸੇ ਸਥਾਨ ਤੇ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋਣਗੇ, ਜਿਸ ਵਿੱਚ ਪੰਥ ਦੀਆਂ ਸਮੁੱਚੀਆਂ ਸੰਪਰਦਾਵਾਂ, ਮਹਾਂਪੁਰਖ, ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਔਰ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਸਿੰਘ ਹਾਜ਼ਰੀਆਂ ਭਰਨਗੇ। ਆਪ ਸਾਰੀ ਸੰਗਤ ਨੇ ਹਾਜ਼ਰੀਆਂ ਭਰਨੀਆਂ। ਇਹ ਬੇਨਤਾ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ 14ਵੇਂ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖਾਂ ਵੱਲੋਂ ਇਹ ਬੇਨਤਾ ਆਪ ਸਾਰੀ ਸੰਗਤ ਨੇ ਪ੍ਰਵਾਨ ਕਰਨਾ। ਸਾਰੇ ਸਮਾਗਮਾਂ ਵਿੱਚ ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਜੈਤਸਰੀ ਦੀ ਵਾਰ ਵਿੱਚੋਂ ਪਾਵਨ ਅੰਮ੍ਰਿਤ ਬਚਨਾਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖਵਾਕ ਨੂੰ ਵਿਚਾਰੀਏ। ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਜਿਹੜੇ ਸੰਤ ਜਨ ਨੇ ਉਹਨਾਂ ਨੂੰ ਗੋਪਾਲ ਅਕਾਲ ਪੁਰਖ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਦਾ ਆਸਰਾ ਹੈ। ਉਹ ਕੇਵਲ ਪਰਮੇਸ਼ਰ ਦਾ ਆਸਰਾ ਤੱਕਦੇ, ਜਿਵੇਂ ਅਕਾਲੀ ਜੀ ਨੇ ਕਿਹਾ ਸੀ ਸ਼ੇਰੇ ਪੰਜਾਬ ਨੂੰ, ਸਾਨੂੰ ਕਲਗੀਧਰ ਦਾ ਆਸਰਾ, ਤੋਪਾਂ ਦਾ ਨਹੀਂ। ਸੰਤ ਜਨ ਕੇਵਲ ਅਕਾਲ ਪੁਰਖ ਦਾ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਆਪਣੇ ਹਿਰਦੇ ਚ ਰੱਖਦੇ ਆ। ਜਿਹੜੇ ਮਾਈ ਭਾਈ ਉਹਨਾਂ ਦੀ ਸੰਗਤ ਕਰਦੇ ਆ, ਸੰਤ ਜਨ ਉਹਨਾਂ ਨੂੰ ਉਦਾਹਰਣ ਦੀ ਸਮਰੱਥਾ ਰੱਖਦੇ ਆ। ਸੰਤ ਜਨਾਂ ਦੀ ਸੰਗਤ ਕਰਨ ਵਾਲੇ ਇਸ ਭਵ ਸਾਗਰ ਤੋਂ ਤਰ ਜਾਂਦੇ ਹਨ, ਸਾਧੂ ਜਨ ਤਿਨ੍ਹਾਂ ਤੇ ਦਇਆ ਕਰਕੇ ਸੰਸਾਰ ਤੋਂ ਤਾਰਦੇ ਹਨ।
ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਹੈ।
ਪਰਮੇਸ਼ਰ ਦੇ ਪਿਆਰਿਆਂ ਨੂੰ ਕੇਵਲ ਪਾਰਬ੍ਰਹਮ ਪਰਮੇਸ਼ਰ ਦੀ ਓਟ ਹੈ ਔਰ ਇਹੋ ਜਿਹੇ ਮਹਾਂਪੁਰਖਾਂ ਸੰਤ ਜਨਾਂ ਦੀ ਸੰਗਤ ਕਰਕੇ ਅੰਤਸ਼ਕਰਨ ਨਿਰਮਲ ਹੋ ਜਾਂਦਾ। ਨਿਰਮਲੰ ਸੰਤ ਸੰਗੇਣ, ਐਸੇ ਮਹਾਂਪੁਰਖਾਂ ਸੰਤ ਜਨਾਂ ਦੀ ਸੰਗਤ ਕਰਕੇ ਅੰਤਸ਼ਕਰਨ ਸ਼ੁੱਧ ਹੁੰਦੇ ਹਨ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਾਈ ਕਾਮ।
ਚੰਦਨ ਠੰਡਾ ਕਿਹਾ ਜਾਂਦਾ, ਚੰਦਰਮਾ ਠੰਡਾ ਕਿਹਾ ਜਾਂਦਾ, ਸਰਦ ਰੁੱਤ ਕੱਤਕ ਅੱਸੂ ਦੇ ਜਿਹੜੇ 2 ਮਹੀਨੇ ਸਰਦ ਰੁੱਤ ਦੇ ਕਹੇ ਜਾਂਦੇ, ਕਹਿੰਦੇ ਇਹਨਾਂ ਦੀ ਠੰਡਕ ਦੇ ਨਾਲ ਮਨ ਦੀ ਤਪਸ਼ ਜਿਹੜੀ ਆ ਉਹ ਨਹੀਂ ਮਿਟਦੀ। ਮਨ ਦੀ ਜਿਹੜੀ ਗਰਮੀ ਹੈ, ਮਨ ਦੀ ਵਿਕਾਰਾਂ ਦੀ ਜਿਹੜੀ ਅੱਗ ਹੈ, ਉਹ ਜਮਾਂ ਹੀ ਖਤਮ ਨਹੀਂ ਹੁੰਦੀ। ਮੂਲ ਦਾ ਮਤਲਬ ਹੁੰਦਾ ਵੀ ਜਮਾਂ ਹੀ ਅੰਦਰੋਂ ਉਹ ਖਤਮ ਨਹੀਂ ਹੁੰਦੀ। ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇ ਕਾਂ। ਮੂਲੋਂ ਜੜੋਂ ਜਮਾਂ ਹੀ ਉਹ ਅੰਦਰੋਂ ਬਾਹਰ ਦੀ ਠੰਡਕ ਨਾਲ ਹਿਰਦਾ ਤਾਂ ਨਹੀਂ ਠੰਡਾ ਹੁੰਦਾ। ਹਾਂਜੀ,
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਫਿਰ ਹਿਰਦਾ ਕਿਵੇਂ ਠੰਡਾ ਹੁੰਦਾ, ਹਿਰਦਾ ਕਿਵੇਂ ਸ਼ੀਤਲ ਹੁੰਦਾ? ਮਹਾਰਾਜ 5ਵੇਂ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਤੇ ਗੁਰਦੇਵ ਕਹਿਣ ਲੱਗੇ, ਭਾਈ ਗੁਰਮੁਖੋ, ਹਿਰਦਾ ਸ਼ੀਤਲ ਹੁੰਦਾ ਪਰਮੇਸ਼ਰ ਦਾ ਨਾਮ ਜਪ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਪਾਵਨ ਅੰਮ੍ਰਿਤ ਨਾਮ ਨੂੰ ਜਪ ਕੇ ਹਿਰਦਾ ਠੰਡਾ ਹੁੰਦਾ, ਹਿਰਦਾ ਸ਼ੀਤਲ ਹੁੰਦਾ ਹੈ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ।
ਪਾਰਬ੍ਰਹਮ ਪਰਮੇਸ਼ਰ ਦੇ ਚਰਨ ਕਮਲਾਂ ਦੀ ਟੇਕ ਲੈ ਕੇ, ਓਟ ਲੈ ਕੇ ਬਹੁਤ ਸਾਰੇ ਜਾਨੇ ਸੰਸਾਰ ਤੋਂ ਉਧਰੇ ਹਨ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਗੋਬਿੰਦ ਅਕਾਲ ਪੁਰਖ ਪਰਮੇਸ਼ਰ ਦਾ ਪ੍ਰਤਾਪ ਸੁਣ ਕੇ ਇਹ ਮਨ ਨਿਰਭਉ ਹੋ ਗਿਆ ਮਹਾਂਪੁਰਖਾਂ ਸਾਧੂਆਂ ਦਾ।
ਓਟ ਨਾ ਆਵੈ ਮੂਲ ਸੰਚਿਆ ਨਾਮ ਧਨ।
ਸਤਪੁਰਖਾਂ ਨੇ ਪਰਮੇਸ਼ਰ ਦਾ ਨਾਮ ਧਨ ਇਕੱਤਰ ਕੀਤਾ ਜਿਹਦੇ ਚ ਮੂਲੋਂ ਹੀ ਕਦੇ ਵੀ ਤੋਟਾ ਨਹੀਂ ਆਉਂਦਾ।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਭਾਈ ਪੂਰਵਲੇ ਜਨਮਾਂ ਦੇ ਚੰਗੇ ਭਾਵ ਹੋਵਣ ਤਾਂ ਜਾ ਕੇ ਐਸੇ ਮਹਾਂਪੁਰਖਾਂ ਸੰਤ ਜਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ।
ਆਠ ਬਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਅੱਠੇ ਪੈਰ ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆਵੋ, ਹਰੀ ਦੇ ਜਸ ਨੂੰ ਹੇ ਭਾਈ ਨੇਤੀ ਸੁਣੋ। ਅੱਠੇ ਪੈਰ ਹਰੀ ਨੂੰ ਧਿਆਵੋ ਪਰ ਹਰੀ ਦੇ ਜਸ ਨੂੰ ਨੇਤੀ ਸੁਣੋ, ਇਹ ਪੰਜਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ। ਗੁਰਦੇਵ ਦੀ ਪਾਵਨ ਬਾਣੀ ਔਰ ਪੰਥ ਦੇ ਮਹਾਨ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਮਹਾਂਪੁਰਖਾਂ ਦੇ ਜੀਵਨ ਸੰਬੰਧੀ ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕੁਟਾਨ ਕੋਟ ਸ਼ੁਕਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਦਇਆ ਮਇਆ ਸਦਕਾ ਆਪ ਸਾਰੀ ਸੰਗਤ ਦੇ ਦਰਸ਼ਨ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ ਜੀ।
ਸੰਤ ਜਨਾ ਸਿਉ ਸੰਗ
ਪਾਈਐ ਵੱਡਾ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।